And now, News Takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਕਿੱਥੋਂ ਗੱਲ ਸ਼ੁਰੂ ਕਰੀਏ, ਬੈਂਕ ਆਫ ਕੈਨੇਡਾ ਤੋਂ ਕਿ ਟਰੰਪ ਤੋਂ? ਬੈਂਕ ਆਫ ਕੈਨੇਡਾ ਤੋਂ ਕਰ ਲੈਂਦੇ ਹਾਂ। ਟਰੰਪ, ਇੱਥੇ ਵੀ ਟਰੰਪ ਦਾ ਜ਼ਿਕਰ ਲਓ ਪਹਿਲੇ, ਬਸ 15 ਸਕਿੰਟਾਂ 'ਚ ਆਇਆ ਲਓ।
ਖਬਰ ਦੋ ਹਰਫੀ ਹੈ, ਵਿਆਜ ਘੱਟ ਗਿਆ, ਲਗਾਨ ਵੱਧ ਗਿਆ।
ਦੈਟਸ ਇਟ, ਬਸ ਖਤਮ
ਖਤਮ, ਮਾਈਕ ਡ੍ਰੌਪ।
ਹੁਣ ਨਾ ਕਈ, ਅੱਛਾ ਇੱਥੇ ਗੱਲ ਕਰ ਦਵਾਂ ਇੱਕ।
ਹਾਂਜੀ,
ਹੁਣ 4 ਘੰਟੇ ਦਾ ਪ੍ਰੋਗਰਾਮ ਆ।
ਹਾਂਜੀ,
4 ਘੰਟੇ ਦੇ ਪ੍ਰੋਗਰਾਮ 'ਚ ਤੁਸੀਂ ਕਈ ਵਾਰੀ ਮਾੜੀ ਜਿਹੀ ਬੰਦਾ ਗੱਲ ਕਰਦਾ ਹੈ। ਮੈਂ ਸਵੇਰੇ ਪ੍ਰੋਗਰਾਮ 'ਚ ਕੋਈ ਕਿਸੇ ਚੀਜ਼ ਨੂੰ ਇੰਟਰੋਡਿਊਸ ਕੀਤਾ ਜਾਂ ਡਿਊਰਿੰਗ ਦਾ ਸ਼ੋਅ ਕਿਸੇ ਚੀਜ਼ ਦਾ ਮਾੜਾ ਜਿਹਾ ਜ਼ਿਕਰ ਆ ਗਿਆ, ਫਿਰ ਤੁਸੀਂ ਕਹਿੰਦੇ ਹੋ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਕਰਦੇ ਹਾਂ। ਉਹ ਕਈ ਕਹਿੰਦੇ ਆਹ ਕਾਹਨੂੰ ਕਹਿੰਦੇ ਹੋ, ਮੈਂ ਕਿਹਾ ਯਾਰ ਜਿਹੜੀ ਚੀਜ਼ ਹੁਣ 4 ਘੰਟੇ 'ਚ ਕਰਨੀ ਆ ਉਹ 4 ਘੰਟੇ ਵਾਲਾ ਕੰਮ 4 ਘੰਟੇ 'ਚ ਹੀ ਹੋਣਾ। ਨਾਲੇ ਜੇ ਕਿਸੇ ਚੀਜ਼ ਦੇ ਵਿੱਚ ਅੱਗੇ ਹੋਰ ਡਿਟੇਲ ਹੈਗੀ ਆ, ਇਫ ਅਸੀਂ ਇਫ ਯੂ ਟੈਲਿੰਗ ਯੂ ਕਿ ਭਾਈ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਕਰਦੇ ਹਾਂ, ਤਾਂ ਮਤਲਬ ਇਹ ਕਿ ਉਹਦੇ 'ਚ ਦੇਰ ਇਜ਼ ਅ ਲੋਟ ਮੋਰ ਦੈਨ ਦਾ ਹੈਡਲਾਈਨ।
ਤੇ ਹਰ ਵਿਜੇ ਜੀ, ਜਿਹੜੀ ਕੋਈ ਕਿਤਾਬ ਹੁੰਦੀ ਉਹਦੇ 'ਚ ਪ੍ਰੀਫੇਸ ਹੁੰਦਾ, ਇੰਟਰੋਡਕਸ਼ਨ ਹੁੰਦੀ ਆ, ਐਕਨੋਲਜਮੈਂਟਸ ਹੁੰਦੀਆਂ ਨੇ, ਤੇ ਕਿਤਾਬ ਸ਼ੁਰੂ ਹੁੰਦੀ ਆ, ਜੇ ਸਿੱਧਾ ਹੀ ਕਹਦੇ ਦੇ ਲਿਵਡ ਹੈਪੀਲੀ ਐਵਰ ਆਫਟਰ, ਖਤਮ।
ਇੱਕ ਤਾਂ ਰਾਜਾ ਇੱਕ ਤਾਂ ਰਾਣੀ, ਦੋਨੋਂ ਮਰ ਗਏ, ਖਤਮ ਕਹਾਣੀ। ਮੈਂ ਕਹਿੰਦਾ ਆਪਾਂ ਖਬਰ ਇਦਾਂ ਹੀ ਸੁਣਾ ਦਿਆ ਕਰੀਆ ਤੁਸੀਂ। ਬਿਲਕੁਲ, ਬਹੁਤ ਵਧੀਆ ਸਟੀਕ ਤਰੀਕਾ, ਵਿਆਜ ਘੱਟ ਗਿਆ, ਲਗਾਨ ਵੱਧ ਗਿਆ। ਓਕੇ, ਚਲੋ ਚੱਲੀਏ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਚਲੋ ਵਾਸੂ ਜੀ, ਪਹਿਲਾਂ ਵਿਆਜ ਘਟੇ ਤੋਂ ਹੀ ਗੱਲ ਸ਼ੁਰੂ ਕਰ ਲਈਏ, ਕਿਉਂਕਿ ਦੇਖੋ ਵੈਸੇ ਪਿਛਲੇ ਸਮੇਂ ਦੇ ਵਿੱਚ ਜਦੋਂ ਜਦੋਂ ਵਿਆਜ ਘਟਦਾ ਰਿਹਾ, ਬਾਏ ਦਾ ਵੇ ਇਹ ਲਗਾਤਾਰ 7ਵਾਂ ਰੇਟ ਘੱਟ ਆ। ਬੈਂਕ ਆਫ ਕੈਨੇਡਾ ਨੇ 25 ਬੇਸਿਸ ਪੁਆਇੰਟਸ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਘਟਾ ਦਿੱਤੇ ਨੇ, ਜਿਹਦਾ ਮਤਲਬ ਇਹ ਆ ਕਿ ਓਵਰਨਾਈਟ ਲੈਂਡਿੰਗ ਰੇਟ ਹੁਣ ਘੱਟ ਕੇ ਹੋ ਗਿਆ 2.75%। ਓਵਰਨਾਈਟ ਲੈਂਡਿੰਗ ਰੇਟ, ਸੌਖੇ ਸ਼ਬਦਾਂ ਦੇ ਵਿੱਚ ਜੇ ਗੱਲ ਕਰ ਲਈਏ, ਦੋ ਹਰਫੀ ਉਹਦੇ 'ਚ ਇਹ ਆ ਕਿ ਜਿਸ ਵਿਆਜ ਦਰ 'ਤੇ ਬੈਂਕਸ ਇੱਕ ਦੂਜੇ ਨੂੰ ਕਰਜ਼ਾ ਦਿੰਦੇ ਨੇ ਉਹ ਓਵਰਨਾਈਟ ਲੈਂਡਿੰਗ ਰੇਟ ਆ, ਵਿਚ ਇਜ਼ 2.75%। ਹੁਣ ਜਦੋਂ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਇਸ ਰੇਟ ਦੇ ਵਿੱਚ ਕੋਈ ਵੀ ਘਾਟਾ ਜਾਂ ਵਾਧਾ ਕੀਤਾ ਜਾਂਦਾ, ਉਹ ਰਿਫਲੈਕਟ ਕਰਦਾ ਹੈ ਸਿੱਧੇ ਤੌਰ 'ਤੇ ਪ੍ਰਾਈਮ ਰੇਟ ਦੇ ਉੱਪਰ। ਹੁਣ ਇਸ 25 ਬੇਸਿਸ ਪੁਆਇੰਟਸ ਦੀ ਕਟੌਤੀ ਦੇ ਨਾਲ, ਦਿਸ 7th ਸਟ੍ਰੇਟ ਕੱਟ, ਇਹਦੇ ਨਾਲ ਵਾਸੂ ਜੀ ਪ੍ਰਾਈਮ ਰੇਟ ਹੁਣ ਕਿੱਥੇ ਆ ਗਿਆ?
ਪ੍ਰਾਈਮ ਰੇਟ 5% ਤੋਂ ਥੱਲੇ ਆ ਗਿਆ ਜੀ, 4.95% ਹੋ ਗਿਆ ਪ੍ਰਾਈਮ ਰੇਟ,
ਜੋ
ਕਿ ਪਹਿਲਾਂ 5.2% ਸੀ। ਸੋ ਉਹਦੇ ਵਿੱਚ ਵੀ 25 ਪੁਆਇੰਟਸ ਦੀ ਕਟੌਤੀ ਹੋਈ ਹੈ।
ਤੇ ਪ੍ਰਾਈਮ ਰੇਟ ਉਹ ਸ਼ੈ ਹੈ ਜਿਹਦੇ ਨਾਲ ਸਾਡੀਆਂ ਤੁਹਾਡੀਆਂ ਲਾਈਨਸ ਆਫ ਕ੍ਰੈਡਿਟ, ਵੇਰੀਏਬਲ ਰੇਟ ਮੌਰਗੇਜਸ, ਉਹ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ। ਸੋ ਇਸ ਕਰਕੇ ਹੁਣ ਜਿਹੜਾ ਪ੍ਰਾਈਮ ਰੇਟ ਆ ਉਹ ਘੱਟ ਕੇ 4.95% 'ਤੇ ਆ ਜਾਏਗਾ। ਪਰ ਵਾਸੂ ਜੀ, ਇਸ ਦੇ ਨਾਲ ਜਿਹੜੀ ਗੱਲ ਬੈਂਕ ਆਫ ਕੈਨੇਡਾ ਨੇ ਆਪਣੀ ਸਟੇਟਮੈਂਟ ਦੇ ਵਿੱਚ ਕੀਤੀ ਆ, ਬੈਂਕ ਆਫ ਕੈਨੇਡਾ ਦਾ ਕੰਮ ਆ ਟੈਰਿਫਸ ਕਰਕੇ, ਡੋਨਲਡ ਟਰੰਪ ਦੀ ਇਕਨੋਮਿਕ ਅਨਸਰਟਨਟੀ ਕਰਕੇ ਥੋੜ੍ਹਾ ਹੋਰ ਔਖਾ ਹੋ ਗਿਆ, ਕਿਉਂਕਿ ਇੰਟਰਸਟ ਰੇਟਸ ਦੇ ਵਿੱਚ ਜਿਹੜੀਆਂ ਕਟੌਤੀਆਂ ਨੇ ਇਹ ਇਕੋਨੋਮੀ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੀ ਆ, ਆਉਂਦੇ ਸਮੇਂ ਦੇ ਵਿੱਚ ਇਕੋਨੋਮੀ ਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀ ਹੋਣ ਦੇ ਆਸਾਰ ਨੇ, ਉਹਦੇ ਆਧਾਰ 'ਤੇ ਇੰਟਰਸਟ ਰੇਟ ਪੋਲਿਸੀ ਡਿਸਾਈਡ ਕੀਤੀ ਜਾਂਦੀ ਆ। ਪਰ ਟਰੰਪ ਦੀਆਂ ਜਿਸ ਤਰ੍ਹਾਂ ਦੀਆਂ ਨੀਤੀਆਂ ਨੇ ਉਹਨਾਂ ਨੇ ਇਸ ਪ੍ਰੈਡਿਕਸ਼ਨ ਨੂੰ ਔਖਾ ਬੜਾ ਕਰ ਦਿੱਤਾ। ਆਪਣੇ ਇਸ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਕੈਨੇਡੀਅਨ ਇਕੋਨਮੀ ਇਸ ਸਾਲ ਦੇ ਵਿੱਚ ਦਾਖਲ ਹੋਈ, 2025 ਦੀ ਸ਼ੁਰੂਆਤ ਇੱਕ ਬੜੇ ਮਜ਼ਬੂਤ ਫੁਟਿੰਗ 'ਤੇ ਹੋਈ ਸੀ, ਕਿਉਂਕਿ ਜਿਹੜੇ ਪਿਛਲੇ ਸਾਲ ਦੇ ਅਖੀਰਲੇ ਤਿਮਾਹੀ ਦੇ ਨੰਬਰ ਸੀ ਉਹਦੇ ਵਿੱਚ ਕੈਨੇਡੀਅਨ ਇਕੋਨਮੀ 2.6% ਦੀ ਦਰ ਨਾਲ, ਐਨੂਲਾਈਜ਼ਡ ਰੇਟ 'ਤੇ 2.6% ਦੀ ਦਰ 'ਤੇ ਵਧੀ ਸੀ। ਅਤੇ ਉਸ ਤੋਂ ਪਿਛਲਾ ਵੀ ਜਿਹੜੀ ਤਿਮਾਹੀ ਸੀ, ਜਿਹੜਾ 3rd quarter ਸੀ, ਉਹਦੇ ਵਿੱਚ ਵੀ ਜਿਹੜੀ ਇਕਨੋਮਿਕ ਐਕਟੀਵਿਟੀ ਦੀ ਜਿਹੜੇ ਨੰਬਰ ਸੀ ਉਹਨਾਂ ਨੂੰ ਰਿਵਾਈਜ਼ ਕਰਕੇ ਵਾਧਾ ਉਹਨਾਂ 'ਚ ਕੀਤਾ ਗਿਆ ਸੀ। ਸੋ ਜਿਹੜਾ ਉਹ ਅਸਰ ਸੀ, ਜਿਹੜੀਆਂ ਪਿਛਲੀਆਂ 6 ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਕੀਤੀਆਂ ਗਈਆਂ, ਉਹਨਾਂ ਦਾ ਅਸਰ ਇਕਨੋਮਿਕ ਐਕਟੀਵਿਟੀ ਦੇ ਵਿੱਚ ਦਿਖਣਾ ਸ਼ੁਰੂ ਹੋ ਰਿਹਾ ਸੀ।
ਸੋ ਇਹ ਜਿਹੜਾ ਅੱਜ ਬਿਆਨ ਜਾਰੀ ਕੀਤਾ ਵਿਜੇ ਜੀ ਇਹਨਾਂ ਨੇ, ਇਹਦੇ ਵਿੱਚ ਟੋਟਲ 8 ਪੈਰੇ ਨੇ, ਅਤੇ ਉਹਨਾਂ ਵਿੱਚੋਂ ਮੇਰਾ ਖਿਆਲ 4 ਜਾਂ 5 ਦੇ ਵਿੱਚ ਇਹਨਾਂ ਨੇ ਟ੍ਰੇਡ ਵਾਰ ਦਾ, ਟ੍ਰੇਡ ਥ੍ਰੈਟਸ ਦਾ, ਟੈਰਿਫਸ ਦਾ ਜ਼ਿਕਰ ਕੀਤਾ ਕਿਸੇ ਨਾ ਕਿਸੇ ਤਰੀਕੇ। ਸੋ ਹੁਣ ਉਹੀ ਕਹਿ ਰਹੇ ਨੇ ਕਿ ਭਾਵੇਂ ਅਸੀਂ ਬੜੀ ਸਟਰੋਂਗ ਫੁਟਿੰਗ 'ਤੇ ਇਸ ਸਾਲ ਦੇ ਵਿੱਚ ਦਾਖਲ ਹੋਏ ਸੀ, ਪਰ ਹੁਣ ਅੱਗੇ ਜਿਹੜਾ ਆਊਟਲੁੱਕ ਹੈ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈ। ਅਤੇ ਰੀਸੈਂਟ ਜਿਹੜੇ ਕਹਿੰਦੇ ਅਸੀਂ ਸਰਵੇਜ਼ ਵਗੈਰਾ ਵੀ ਕੀਤੇ ਨੇ, ਕੰਜ਼ਿਊਮਰ ਕੌਨਫੀਡੈਂਸ ਦੇ ਵਿੱਚ ਇੱਕ ਸ਼ਾਰਪ ਡਰੋਪ ਵੇਖਣ ਨੂੰ ਮਿਲਿਆ, ਅਤੇ ਬਿਜ਼ਨਸ ਸਪੈਂਡਿੰਗ ਦੇ ਵਿੱਚ ਵੀ। ਅਤੇ ਕਹਿੰਦੇ ਇਹ ਜਿਹੜਾ ਨੈਗੇਟਿਵ ਇੰਪੈਕਟ ਆ ਇਹ ਪਾਰਸ਼ਲੀ ਥੋੜ੍ਹਾ ਜਿਹਾ ਕਹਿੰਦੇ ਆਫਸੈਟ ਹੋ ਸਕਦਾ ਪਹਿਲੇ ਕੁਆਟਰ ਵਿੱਚ, ਕਿਉਂਕਿ ਟੈਰਿਫਸ ਲੱਗਣ ਤੋਂ ਪਹਿਲਾਂ ਐਕਸਪੋਰਟਸ ਦੇ ਵਿੱਚ ਕਹਿੰਦੇ ਇੱਕ ਸਰਜ ਦਰਜ ਕੀਤੀ ਗਈ ਹੈ,
ਮਤਲਬ
ਕਿ ਐਕਸਪੋਰਟਸ ਵੱਧ ਗਈਆਂ ਵੀ ਟੈਰਿਫ ਲੱਗਣ ਤੋਂ ਪਹਿਲਾਂ ਇਹ ਸਮਾਨ ਸਾਰਾ ਭੇਜ ਦਿਓ,
ਕਿਉਂਕਿ ਕਈ ਜਿਹੜੇ ਕੈਨੇਡਾ ਤੋਂ ਜਿਹੜੇ ਸਮਾਨ ਭੇਜਣ ਵਾਲੇ ਨੇ ਉੱਧਰੋਂ ਅਮਰੀਕਾ ਦੇ ਵਿੱਚ ਜਿਹੜੇ ਖਰੀਦਦਾਰ ਨੇ, ਇਸ ਤੋਂ ਪਹਿਲਾਂ ਕਿ ਟੈਰਿਫ ਲੱਗਦਾ, ਉਹਨਾਂ ਨੇ ਕਿਹਾ ਜਿੰਨਾ ਸਮਾਨ ਰੈਡੀ ਹੋਇਆ ਜਿੰਨੀ ਵੱਧ ਤੋਂ ਵੱਧ ਸ਼ਿਪਮੈਂਟ ਭੇਜ ਸਕਦੇ ਹੋ ਉਹਨੂੰ ਅਸੀਂ ਟੈਰਿਫ ਤੋਂ ਬਚਾ ਕੇ ਪਹਿਲਾਂ ਹੀ ਹਾਸਲ ਕਰ ਲਈਏ।
ਸੋ ਪਹਿਲੇ ਕੁਆਟਰ ਦੇ ਜਿਹੜੇ ਨੰਬਰਸ ਨੇ ਉਹ ਪਾਰਸ਼ਲੀ ਕਹਿੰਦੇ ਆਫਸੈਟ ਹੋ ਸਕਦੇ ਨੇ, ਪਰ ਫਿਰ ਵੀ ਕਹਿੰਦੇ ਜਿੰਨੀ ਗਰੋਥ ਪਿਛਲੇ ਸਾਲ ਦੇ ਤੀਜੇ ਜਾਂ ਚੌਥੇ ਕੁਆਟਰ ਵਿੱਚ ਦਰਜ ਹੋਈ ਉਨੀ ਅਸੀਂ ਹੁਣ ਐਕਸਪੈਕਟ ਨਹੀਂ ਕਰ ਰਹੇ, ਕਹਿੰਦੇ ਕਿ ਥੋੜਾ ਜਿਹਾ ਵੀਕ ਆਊਟਲੁੱਕ ਹੈ। ਉਸ ਤੋਂ ਬਾਅਦ ਵਿਜੇ ਜੀ ਇਹ ਕਹਿ ਰਹੇ ਨੇ ਕਿ ਇਨਫਲੇਸ਼ਨ ਜਿਹੜੀ ਕਿ ਇਸ ਵੇਲੇ 1.9% ਦਰਜ ਹੋਈ ਜਨਵਰੀ ਵਿੱਚ, ਕਹਿੰਦੇ ਉਹ ਹੁਣ ਅਸੀਂ ਉਮੀਦ ਕਰ ਰਹੇ ਹਾਂ, ਐਕਸਪੈਕਟ ਕਰ ਰਹੇ ਹਾਂ ਕਿ ਮਾਰਚ ਦੇ ਵਿੱਚ ਉਹ ਹੋ ਸਕਦਾ 2.5% ਦੇ ਨੇੜੇ ਪਹੁੰਚ ਜਾਏ,
ਕਿਉਂਕਿ ਉਹ GST HST ਵਾਲਾ ਜਿਹੜਾ ਰੇਟ ਕੱਟ ਫੈਡਰਲ ਸਰਕਾਰ ਨੇ ਜਿਹੜੀ ਟੈਕਸ ਬ੍ਰੇਕ ਦਿੱਤੀ ਸੀ ਉਹ 15 ਫਰਵਰੀ ਨੂੰ ਖਤਮ ਹੋ ਗਈ ਸੀ। ਸੋ ਇਸ ਕਰਕੇ ਫਰਵਰੀ ਦੇ ਮਹੀਨੇ ਦੇ ਵਿੱਚ ਉਹਦਾ ਕੁਝ ਪਾਰਸ਼ਲ ਇਫੈਕਟ ਦੇਖਣ ਨੂੰ ਮਿਲੇਗਾ, ਪਰ ਜਦੋਂ ਮਾਰਚ ਵਾਲੇ ਨੰਬਰ ਇਨਫਲੇਸ਼ਨ ਦੇ ਅਪ੍ਰੈਲ 'ਚ ਆਉਣਗੇ,
ਹਾਂਜੀ,
ਉਦੋਂ ਇਨਫਲੇਸ਼ਨ ਦੇ ਵਿੱਚ ਨੰਬਰ ਵਧਿਆ ਹੋਇਆ ਹੋ ਸਕਦਾ। ਅੱਛਾ, ਉਹਦੇ 'ਚ ਵਾਸੂ ਜੀ ਹੁਣ ਜਿਵੇਂ ਅੱਜ ਕੈਨੇਡਾ ਨੇ ਵੀ ਰਿਟੈਲੀਟਰੀ ਟੈਰਿਫਸ ਅਨਾਊਂਸ ਕਰ ਦਿੱਤੇ ਨੇ, ਉਹ ਜਿਹੜਾ ਟੈਰਿਫਸ ਕਰਕੇ ਵੀ ਤਾਂ ਚੀਜ਼ਾਂ ਦੀ ਕੀਮਤ ਵਧੇਗੀ ਹੁਣ,
ਯੈਸ,
ਤੇ ਉਹ ਵੀ ਹੁਣ ਮਾਰਚ ਦਾ ਕੁਝ ਜਿਹੜਾ ਪੋਰਸ਼ਨ ਹੋਏਗਾ ਇਨਫਲੇਸ਼ਨ ਨੰਬਰਸ ਦਾ ਅਗਲੇ ਮਹੀਨੇ ਆਊਗਾ, ਉਹਦੇ 'ਚ ਉਹ ਵਾਲਾ ਇਫੈਕਟ ਵੀ ਮਿਕਸਡ ਇਨ ਹੋਏਗਾ।
ਬਿਲਕੁਲ ਵਿਜੇ ਜੀ, ਸੋ ਇਹਦੇ ਵਿੱਚ ਇਹਨਾਂ ਨੇ ਜ਼ਿਕਰ ਇਹੀ ਕੀਤਾ, ਕਹਿੰਦੇ ਕਿ ਸੋ ਉੱਥੇ ਪਹੁੰਚਦੇ ਹਾਂ ਆਪਾਂ, ਸੋ ਇਹ ਕਹਿ ਰਹੇ ਨੇ ਕਹਿੰਦੇ ਕਿ ਜਿਹੜੀ ਇਕਨੋਮਿਕ ਗਰੋਥ ਹੈ ਉਹ ਭਾਵੇਂ ਇਟਸ ਸਟਰੋਂਗਰ ਦੈਨ ਐਕਸਪੈਕਟਡ, ਪਰ ਕਿਉਂਕਿ ਕੌਨਫੀਡੈਂਸ ਬੜਾ ਘੱਟ ਹੈ ਮਾਰਕੀਟ ਦੇ ਵਿੱਚ, ਜਿਹੜੀ ਆਊਟਲੁੱਕ ਹੈ ਬੜੀ ਬਲੀਕ ਹੈ ਟੈਰਿਫ ਸਿਚੁਏਸ਼ਨ ਦੇ ਕਰਕੇ, ਅਗੇਂਸਟ ਦਿਸ ਬੈਕਗਰਾਊਂਡ ਕਹਿੰਦੇ ਅਸੀਂ ਡਿਸਾਈਡ ਕੀਤਾ ਕਿ 25 basis points ਦਾ ਅਸੀਂ ਕੱਟ ਕਰ ਰਹੇ ਹਾਂ। ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਊਂਸਲ ਨੇ ਫੈਸਲਾ ਕੀਤਾ ਕਿ ਇਸ ਅਨਿਸ਼ਚਿਤਤਾ ਦੇ ਕਰਕੇ ਜੋ ਇੱਕ ਆਊਟਲੁੱਕ ਬੜਾ ਨੈਗੇਟਿਵ ਬਣਿਆ ਹੋਇਆ ਉਹਨੂੰ ਮਿਟੀਗੇਟ ਕਰਨ ਲਈ ਇਹ ਇਕਾਨਮੀ ਨੂੰ ਥੋੜਾ ਜਿਹਾ ਬੂਸਟ ਦੇਣ ਲਈ, ਥੋੜੀ ਸਪੋਰਟ ਦੇਣ ਲਈ 25 points ਦਾ ਕੱਟ ਕਰ ਰਹੇ ਨੇ। ਹੁਣ ਇਹਨਾਂ ਨੇ ਵਿਜੇ ਜੀ ਲਾਸਟ ਜਿਹੜਾ ਪੈਰਾ ਹਮੇਸ਼ਾ ਸਭ ਤੋਂ ਕਰੂਸ਼ਲ ਹੁੰਦਾ, ਪਰ ਜਿਹੜਾ 25 points ਵਾਲਾ ਕੱਟ ਹੈ ਇਹਨਾਂ ਨੇ ਸੈਕਿੰਡ ਲਾਸਟ ਪੈਰੇ ਦੇ ਵਿੱਚ ਹੀ ਗੱਲ ਕਰਤੀ। ਇੱਦਾਂ ਕਿਉਂ? ਕਿਉਂਕਿ ਅਖੀਰਲਾ ਪੈਰਾ ਹੋਰ ਵੀ ਕਰੂਸ਼ਲ ਆ, ਉਹਦੇ ਵਿੱਚ ਇਹਨਾਂ ਨੇ ਹੱਥ ਖੜੇ ਕਰਤੇ ਨੇ, ਕਹਿੰਦੇ ਮੋਨਿਟਰੀ ਪਾਲਿਸੀ ਦੇ ਨਾਲ ਅਸੀਂ ਜੋ ਟ੍ਰੇਡ ਵਾਰ ਹੈ, ਟ੍ਰੇਡ ਵਾਰ ਵਰਡ ਇਸਤੇਮਾਲ ਕੀਤਾ ਬੈਂਕ ਆਫ ਕੈਨੇਡਾ ਨੇ, ਟ੍ਰੇਡ ਵਾਰ ਦਾ ਇੰਪੈਕਟ ਆਫਸੈਟ ਨਹੀਂ ਕਰ ਸਕਦੇ।
ਹਾਂ, ਤੁਸੀਂ ਇਹ ਨਾ ਸੋਚੋ ਵੀ ਵਿਆਜ ਦਰ ਘਟਾ ਕੇ ਡੋਮੈਸਟਿਕ ਕੰਜ਼ੰਪਸ਼ਨ ਇੰਨੀ ਵੱਧ ਜਾਏਗੀ ਜਾਂ ਡੋਮੈਸਟਿਕ ਇਨਵੈਸਟਮੈਂਟ ਇੰਨੀ ਵੱਧ ਜਾਏਗੀ ਜਦੋਂ ਲੋਨਸ ਸਸਤੇ ਹੋ ਜਾਣਗੇ, ਕਿ ਜਿੰਨਾ ਨੁਕਸਾਨ ਆ ਟੈਰਿਫਸ ਕਰਕੇ ਹੋਣਾ ਤੇ ਕਾਊਂਟਰ ਟੈਰਿਫਸ ਕਰਕੇ ਹੋਣਾ ਉਹ ਅਸਰ ਅਸੀਂ ਮਿਟੀਗੇਟ ਇਹਦੇ ਨਾਲ ਨਹੀਂ ਕਰ ਸਕਾਂਗੇ।
ਕਹਿੰਦੇ ਜੋ ਮੋਨਿਟਰੀ ਪਾਲਿਸੀ ਕਰ ਸਕਦੀ ਹੈ ਤੇ ਜੋ ਮੋਨਿਟਰੀ ਪਾਲਿਸੀ ਨੂੰ ਕਰਨਾ ਵੀ ਚਾਹੀਦਾ ਉਹ ਇਹ ਹੈ ਕਿ ਜਿਹੜੀਆਂ ਕੀਮਤਾਂ ਵਧਣਗੀਆਂ, ਤੁਸੀਂ ਕਾਊਂਟਰ ਟੈਰਿਫ ਦਾ ਜ਼ਿਕਰ ਕੀਤਾ ਵੀ ਉਹਦੇ ਕਰਕੇ ਜੋ ਕੀਮਤਾਂ ਵਧਣੀਆਂ ਨੇ, ਹਾਇਰ ਪ੍ਰਾਈਸਿਸ ਜੋ ਹੋਣਗੇ, ਦੇ ਡੋਂਟ ਲੀਡ ਟੂ ਆਨ ਗੋਇੰਗ ਇਨਫਲੇਸ਼ਨ, ਕਿ ਉਹ ਇਨਫਲੇਸ਼ਨ ਜਿਹੜੀ ਮਹਿੰਗਾਈ ਆ ਉਹ ਇੰਬੈਡ ਨਾ ਹੋ ਜਾਏ ਜਿਵੇਂ ਕੋਵਿਡ-19 ਵੇਲੇ ਅਸੀਂ ਵੇਖਿਆ। ਕਹਿੰਦੇ ਉਹ ਅਸੀਂ ਨੱਕ ਕਰ ਸਕਦੇ ਹਾਂ, ਕਹਿੰਦੇ ਵੀ ਵਿਲ ਬੀ ਕੇਅਰਫੁਲੀ ਅਸੈਸਿੰਗ ਦ ਟਾਈਮਿੰਗ ਐਂਡ ਸਟਰੈਂਥ ਆਫ ਡਾਊਨਵਰਡ ਪ੍ਰੈਸ਼ਰਸ ਔਨ ਇਨਫਲੇਸ਼ਨ, ਕਿ ਦੇਖੋ ਜੋ ਇਕੋਨਮੀ ਦੇ ਵਿੱਚ ਵੀਕਨੈਸ ਆਈ ਹੈ ਉਹਦੇ ਕਰਕੇ ਇਨਫਲੇਸ਼ਨ ਜਿਹੜੀ ਹੈ ਉਹ ਘਟਣ ਵਾਲੇ ਪਾਸੇ ਜਾਏਗੀ, ਇਕੋਨਮੀ ਦੇ ਵਿੱਚ ਜਿਹੜੀ ਖੜੋਤ ਆਏਗੀ। ਦੂਜੇ ਪਾਸੇ ਜੋ ਕੀਮਤਾਂ ਵਧਣਗੀਆਂ ਕਾਊਂਟਰ ਟੈਰਿਫ ਦੇ ਕਰਕੇ ਉਹਨਾਂ ਦੇ ਕਰਕੇ ਪ੍ਰਾਈਸਿਸ ਵਧਣਗੇ, ਸੋ ਅਪਵਰਡ ਪ੍ਰੈਸ਼ਰਸ ਹੋਣਗੇ ਇਨਫਲੇਸ਼ਨ ਤੇ। ਇਹਨਾਂ ਦੋਨਾਂ ਦਾ ਕਹਿੰਦੇ ਅਸੀਂ ਬੈਲੈਂਸ ਮੇਨਟੇਨ ਕਰਨ ਦੀ ਕੋਸ਼ਿਸ਼ ਕਰਾਂਗੇ, ਵੀ ਵਿਲ ਬੀ ਕੇਅਰਫੁਲੀ ਅਸੈਸਿੰਗ ਦਿਸ। ਨਾਲ ਉਹ ਕਹਿ ਰਹੇ ਨੇ ਵੀ ਵਿਲ ਆਲਸੋ ਬੀ ਕਲੋਜ਼ਲੀ ਮੋਨੀਟਰਿੰਗ ਇਨਫਲੇਸ਼ਨ ਐਕਸਪੈਕਟੇਸ਼ਨਸ, ਕਿ ਅਗਾਂਹ ਜਿਹੜੀ ਆਊਟਲੁੱਕ ਇਸ ਤਰ੍ਹਾਂ ਦੀ ਹੈ ਬਿਜ਼ਨਸਿਸ ਨੂੰ, ਕੰਜ਼ਿਊਮਰਸ ਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਵਧੇਗੀ ਕਿ ਘਟੇਗੀ, ਐਕਸਪੈਕਟੇਸ਼ਨ ਕੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅਖੀਰਲੇ ਲਾਈਨ ਦੇ ਵਿੱਚ ਲਿਖਿਆ, ਕਹਿੰਦੇ ਬੈਂਕ ਆਫ ਕੈਨੇਡਾ ਰਿਮੇਨਸ ਕਮਿਟਡ ਟੂ ਮੇਨਟੇਨਿੰਗ ਪ੍ਰਾਈਸ ਸਟੇਬਿਲਿਟੀ ਫਾਰ ਕੈਨੇਡੀਅਨਸ। ਸਾਡਾ ਕੰਮ ਇੰਨਾ ਹੀ ਆ ਬੇਸਿਕਲੀ, ਕਿ ਜੋ ਟ੍ਰੇਡ ਵਾਰ ਹੈ ਉਹ ਫਾਈਨੈਂਸ਼ੀਅਲ ਪਾਲਿਸੀ ਆ, ਫਿਸਕਲ ਪਾਲਿਸੀ ਆ ਜੋ ਕਿ ਸਰਕਾਰ ਨਿਰਧਾਰਿਤ ਕਰਦੀ ਹੈ, ਵੀ ਅਸੀਂ ਤਾਂ ਮੋਨਿਟਰੀ ਪਾਲਿਸੀ ਦੇ ਵਿੱਚ ਸਾਡੇ ਕੋਲ ਟੂਲਸ ਲਿਮਿਟਡ ਨੇ, ਵੀ ਅਸੀਂ ਤਾਂ ਇਨਫਲੇਸ਼ਨ ਕੰਟਰੋਲ ਕਰ ਸਕਦੇ ਜੇ ਪ੍ਰਾਈਸਿਸ ਵਗੈਰਾ ਹਾਲ ਦੀ ਘੜੀ ਵੱਧ ਰਹੇ ਨੇ, ਇਸ ਟ੍ਰੇਡ ਵਾਰ ਦੇ ਕਰਕੇ ਉੱਥੇ ਸਾਡੇ ਹੱਥ ਖੜੇ ਨੇ।
ਬਸ ਜੀ, ਅੱਜ ਕੈਨੇਡਾ ਵੱਲੋਂ ਵੀ ਰਿਟੈਲੀਟਰੀ ਟੈਰਿਫਸ ਜਿਹੜੇ ਅਨਾਊਂਸ ਕੀਤੇ ਗਏ ਨੇ। ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਹੋਣੀ ਆ ਨਾ, ਜਿਹੜੇ ਟੈਰਿਫਸ ਕਰਕੇ ਮਹਿੰਗਾਈ ਦੇ ਵਿੱਚ ਵਾਧਾ ਹੋਣਾ ਉਹਨੂੰ ਆਫਸੈਟ ਕਰਨ ਲਈ ਸਰਕਾਰ ਕੀ ਕਰਦੀ ਆ। ਇਹਨਾਂ ਨੇ ਪਿਛਲੇ ਦਿਨੀ ਲਾਸਟ ਵੀਕ ਇੱਕ ਪਲਾਨ ਅਨਾਊਂਸ ਜ਼ਰੂਰ ਕੀਤਾ ਕਿ ਜਿਹੜੇ ਬਿਜ਼ਨਸਿਸ ਟੈਰਿਫ ਕਰਕੇ ਇੰਪੈਕਟ ਹੋਣਗੇ ਉਹ $6 billion ਦਾ ਪਲਾਨ ਹੈ ਨਾ ਇੱਕ, ਜਿਹਦੇ ਵਿੱਚ ਕਿ ਕੁਝ ਲੋਨਸ ਮੁਹੱਈਆ ਕਰਾਏ ਜਾਣਗੇ ਜਿਹੜੇ ਬਿਜ਼ਨਸਿਸ ਡਾਇਰੈਕਟਲੀ ਇਫੈਕਟ ਹੋਣਗੇ ਉਹਨਾਂ ਵਾਸਤੇ ਕੁਝ ਮਦਦ ਫੈਡਰਲ ਸਰਕਾਰ ਵੱਲੋਂ ਮੁਹੱਈਆ ਕਰਵਾਉਣ ਦੀ ਜਿਹੜੀ ਗੱਲ ਪਿਛਲੇ ਹਫ਼ਤੇ ਕੀਤੀ ਗਈ ਆ। ਹੁਣ ਜਿਹੜੇ ਅੱਜ ਆ ਕਾਊਂਟਰ ਟੈਰਿਫਸ ਨੇ, ਕੀ ਜੇ ਇਨਫਲੇਸ਼ਨ ਟੈਰਿਫਸ ਕਰਕੇ ਵੱਧਦੀ ਆ, ਕਾਊਂਟਰ ਟੈਰਿਫਸ ਨਾਲ ਦੇਖੋ ਕੈਨੇਡਾ ਦੀ ਸਰਕਾਰ ਨੂੰ ਕਮਾਈ ਹੋਣੀ ਆ, ਜਿਹੜੇ ਉਹ ਪੈਸੇ ਨੇ $6 billion ਦਾ ਪਲਾਨ ਤਾਂ ਸਰਕਾਰ ਆਲਰੇਡੀ ਐਲਾਨ ਬੈਠੀ ਆ, ਪਰ ਜਿਹੜੇ ਬਾਕੀ ਦੇ ਜੇ ਉਹਦੇ ਵਿੱਚ ਪੈਸੇ ਇਕੱਠੇ ਹੁੰਦੇ ਨੇ ਕੀ ਓਵਰਆਲ ਕੈਨੇਡੀਅਨਸ ਨੂੰ ਉਹਦਾ ਬੈਨੀਫਿਟ ਕੁਝ ਦੇਣ ਲਈ ਇਸ ਟੈਰਿਫ ਵਾਰ ਦੇ, ਟ੍ਰੇਡ ਵਾਰ ਦੇ ਚੱਲਦੇ, ਕੀ ਜਿਹੜੀ ਉਹ GST ਹੋਲੀਡੇ ਆ ਉਹਦੇ ਉਹਨੂੰ ਹੋਰ ਐਕਸਪੈਂਡ ਅਤੇ ਉਹਨੂੰ ਦੁਬਾਰਾ ਤੋਂ ਲਿਆਂਦਾ ਜਾ ਸਕਦਾ? ਕਿਉਂਕਿ ਕਲੀਅਰਲੀ ਜੀ ਐਸ ਟੀ ਹੋਲੀਡੇ ਦਾ ਅਸਰ ਕੁਝ ਹੱਦ ਤੱਕ ਇਨਫਲੇਸ਼ਨ ਨੰਬਰ ਦੇ ਉੱਪਰ ਦੇਖਣ ਨੂੰ ਮਿਲਿਆ ਹੈ।
ਇਹ ਨਾ ਭੁੱਲੋ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਵੀ ਹੋਣਾ,
ਇਲੈਕਸ਼ਨ ਵੀ ਹੋਣਾ,
ਤੇ ਕੱਲ੍ਹ ਸੁੱਖ ਧਾਲੀਵਾਲ ਕਹਿ ਕੇ ਗਏ ਨੇ 28 ਅਪ੍ਰੈਲ ਨੂੰ ਜਾਂ ਫਿਰ
5 ਮਈ
ਨੂੰ, ਇਹ ਦੋ ਤਰੀਕਾਂ ਨੇ। ਸੋ ਇਹ ਵੋਟਾਂ ਪੈਣਗੀਆਂ, ਇਲੈਕਸ਼ਨ ਕਾਲ ਨਹੀਂ ਹੋਣਾ ਇਹਨਾਂ ਤਰੀਕਾਂ ਨੂੰ, ਇਹਨਾਂ ਤਰੀਕਾਂ ਨੂੰ ਇਲੈਕਸ਼ਨ ਹੋਏਗਾ।
ਹਾਂ, ਕਿਉਂਕਿ ਮੋਸਟ ਲਾਈਕਲੀ ਦੇਖੋ 24 ਮਾਰਚ ਨੂੰ ਪਾਰਲੀਮੈਂਟ ਦੀ ਵਾਪਸੀ ਦੀ ਤਾਰੀਖ ਹੈ। ਇਹ ਮੰਨਿਆ ਜਾ ਰਿਹਾ ਕਿ ਮਾਰਕ ਕਾਰਨੀ ਹੋ ਸਕਦਾ ਇਸ ਹਫ਼ਤੇ ਦੇ ਅੰਤ ਤੱਕ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣ। ਉਹਨਾਂ ਦਾ ਪਹਿਲਾਂ ਬਤੌਰ ਪ੍ਰਾਈਮ ਮਿਨਿਸਟਰ ਓਥ ਲੈਣੀ ਬੜੀ ਜ਼ਰੂਰੀ ਹੈ, ਉਸ ਤੋਂ ਬਾਅਦ ਹੀ ਬਾਕੀ ਦੀ ਕਾਰਵਾਈ ਹੋ ਸਕਦੀ ਹੈ। ਹੁਣ ਓਥ ਟੇਕਿੰਗ ਦੇ ਵਿੱਚ ਦੇਰ ਕਿਉਂ ਹੋ ਰਹੀ ਆ? ਕਿਉਂਕਿ ਮਾਰਕ ਕਾਰਨੀ ਦੀ ਜਿਹੜੀ ਟਰਾਂਜ਼ਿਸ਼ਨ ਟੀਮ ਦੇ ਕੁਝ ਮੈਂਬਰਸ ਨੇ, ਉਹਨਾਂ ਦੀ ਵਾਸਤੇ ਜਿਹੜੀ ਹਾਈ ਲੈਵਲ ਜਿਹੜੀ ਸਿਕਿਉਰਿਟੀ ਕਲੀਅਰੈਂਸਿਸ ਚਾਹੀਦੀਆਂ ਹੁੰਦੀਆਂ ਨੇ, ਉਹਦੇ ਵਿੱਚ ਕੁਝ ਸਮਾਂ ਲੱਗਦਾ, 2 ਹਫ਼ਤੇ ਤੱਕ ਲੱਗ ਜਾਇਆ ਕਰਦੇ ਨੇ ਉਹਦੇ 'ਚ। ਸੋ ਜਿਹੜੇ ਕੁਝ ਹਾਈ ਲੈਵਲ ਉਹਨਾਂ ਦੇ ਟਰਾਂਜ਼ਿਸ਼ਨ ਟੀਮ ਦੇ ਮੈਂਬਰਸ ਨੇ, ਉਹਨਾਂ ਦੀ ਉਹ ਸਿਕਿਉਰਿਟੀ ਕਲੀਅਰੈਂਸਿਸ ਦਾ ਕੰਮ ਚੱਲਦਾ ਪਿਆ। ਕੱਲ੍ਹ ਐਕਚੁਅਲੀ ਜਦੋਂ ਸੁੱਖ ਧਾਲੀਵਾਲ ਪ੍ਰੋਗਰਾਮ ਸ਼ਾਮਲ ਹੋਏ ਨਾ, ਸੋ ਜਦੋਂ ਤੁਸੀਂ ਜ਼ਿਕਰ ਕੀਤਾ, ਪਹਿਲਾ ਸਵਾਲ ਉਹਨੇ ਇਹੀ ਕੀਤਾ ਸੀ ਵੀ ਇਲੈਕਸ਼ਨ ਕਦੋਂ ਹੋ ਸਕਦਾ। ਉਹਨੇ ਕਿਹਾ 28 ਅਪ੍ਰੈਲ ਜਾਂ 5 ਮਈ ਨੂੰ ਉਹਨਾਂ ਦਾ ਉਹਨਾਂ ਮੁਤਾਬਕ ਵੋਟਾਂ ਪੈ ਸਕਦੀਆਂ ਨੇ। ਫਿਰ ਦੂਜੀ ਮੈਂ ਉਹਨਾਂ ਨੂੰ ਗੱਲ ਪੁੱਛੀ ਸੀ ਮਾਰਕੋ ਮੈਂਡਚੀਨੋ ਨੂੰ, ਜਿਹੜਾ ਮਾਰਕ ਕਾਰਨੀ ਨੇ ਆਪਣਾ ਇੱਕ ਮਾਰਗਦਰਸ਼ਕ ਵਜੋਂ ਰੱਖਿਆ ਨਾਲ, ਵੀ ਕਈ ਜਿਹੜੇ ਗਰੁੱਪਸ ਨੇ ਖਾਸ ਤੌਰ 'ਤੇ ਮੁਸਲਿਮ ਭਾਈਚਾਰੇ ਵਾਲੇ, ਉਹ ਇਸ ਗੱਲ ਤੋਂ ਨਾ ਖੁਸ਼ ਨੇ। ਉਦੋਂ ਉਹਨਾਂ ਨੇ ਇੱਕ ਗੱਲ ਇਹ ਜ਼ਿਕਰ ਵੀ ਕੀਤਾ ਸੀ ਸੁੱਖ ਧਾਲੀਵਾਲ ਨੇ ਕਿ ਮਾਰਕੋ ਮੈਂਡਚੀਨੋ ਕੋਲ ਸਾਰੀਆਂ ਹਾਈ ਲੈਵਲ ਕਲੀਅਰੈਂਸਿਸ ਆਲਰੇਡੀ ਹੈਗੀਆਂ ਨੇ। ਸੋ ਇਸ ਕਰਕੇ ਜਿਹੜੀ ਟਰਾਂਜ਼ਿਸ਼ਨ ਟੀਮ ਹੈ ਉਹਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਵੀ ਰੱਖਿਆ ਜਾ ਸਕਦਾ ਜਿਹੜੇ ਕਿ ਇਸ ਤਰ੍ਹਾਂ ਦੀਆਂ ਕਲੀਅਰੈਂਸਿਸ ਜਿਹਨਾਂ ਕੋਲ ਆਲਰੇਡੀ ਹੋਣ, ਅਤੇ ਬਾਕੀਆਂ ਦੀ ਕਲੀਅਰੈਂਸਿਸ ਦਾ ਕੰਮ ਚੱਲਦਾ ਪਿਆ।
ਕੈਬਨਿਟ ਦੇ ਵਿੱਚ ਹੋਰ ਵੀ ਤਾਂ ਮੈਂਬਰ ਹੈਗੇ ਨੇ ਜਿਹਨਾਂ ਕੋਲ ਕਲੀਅਰੈਂਸਿਸ ਹੋਣਗੀਆਂ,
ਪਰ ਇਹ ਨੇੜੇ ਕੌਣ ਆ?
ਕੱਲ੍ਹ ਮਾਰਕੋ ਮੈਂਡਚੀਨੋ ਨੇ PMO ਦੇ ਸਟਾਫ ਨਾਲ ਮੀਟਿੰਗ ਕੀਤੀ
ਆ
ਕਿ ਆ ਜਾਓ ਹੁਣ ਸਾਰੇ ਜਿਹੜੇ ਮੇਰੇ ਮੈਨੂੰ ਅੱਖਾਂ ਦਿਖਾਉਂਦੇ।
ਵਾਸੂ ਜੀ, ਇਹ ਸੁਣਨ ਨੂੰ ਮਿਲਦਾ ਪਿਆ ਕਿ ਦੇਖੋ ਭਾਵੇਂ ਪਾਰਟੀ ਦੇ ਲੀਡਰ ਦੀ ਹੀ ਤਬਦੀਲੀ ਹੋਈ ਆ, ਓਵਰਆਲ ਸਰਕਾਰ ਤਾਂ ਅਜੇ ਵੀ ਲਿਬਰਲ ਪਾਰਟੀ ਦੀ ਹੀ ਹੈ, ਪਰ ਜਿਹੜੀ ਇਹ ਟਰਾਂਜ਼ਿਸ਼ਨ ਹੋ ਰਹੀ ਹੈ PMO ਵੱਲੋਂ ਅਤੇ ਮਾਰਕ ਕਾਰਨੀ ਦੀ ਟਰਾਂਜ਼ਿਸ਼ਨ ਟੀਮ ਵੱਲੋਂ ਇਹਨੂੰ ਇੰਝ ਡੀਲ ਕੀਤਾ ਜਾ ਰਿਹਾ ਜਿਵੇਂ ਕਿ ਇਹ ਬਿਲਕੁਲ ਵੱਖਰੀ ਗਵਰਨਮੈਂਟ ਕੋਈ ਆ ਰਹੀ ਹੋਵੇ, ਕਿ ਜਿਵੇਂ ਕਿਸੇ ਨਵੀਂ ਵੱਖਰੀ ਪਾਰਟੀ ਦੀ ਸਰਕਾਰ ਜਦੋਂ ਆਉਂਦੀ ਆ, ਜਦੋਂ ਉਹ ਟਰਾਂਜ਼ਿਸ਼ਨ ਹੋਇਆ ਕਰਦੀ ਆ, ਬਹੁਤ ਸਾਰਾ ਸਟਾਫ ਜਿਹੜਾ PMO ਦਾ, ਉਹ ਕਹਿੰਦੇ ਕਈਆਂ ਨੇ ਆਪਣੇ ਜਿਹੜੇ ਡੈਸਕ ਦੇ ਉੱਪਰ ਹੁੰਦਾ ਨਾ, ਤੁਸੀਂ ਆਪਣੇ ਪਰਿਵਾਰ ਦੀਆਂ ਫੋਟੋਆਂ ਰੱਖੀਆਂ, ਆਪਣਾ ਹੋਰ ਕੋਈ ਸਮਾਨ ਸਮੂਨ ਰੱਖਿਆ, ਉਹ ਆਲਰੇਡੀ ਪਿਛਲੇ ਹਫ਼ਤਿਆਂ ਦੇ ਵਿੱਚ ਉਹ ਉਸਨੂੰ ਸਮੇਟਣ ਦਾ ਕੰਮ ਉਹਨਾਂ ਨੇ ਸ਼ੁਰੂ ਕਰਤਾ ਹੋਇਆ ਸੀ।
ਯਾ ਵਿਜੇ ਜੀ, ਜੋ ਸਾਰੀ ਪਿੱਛੇ ਜੇ ਜਸਟਿਨ ਟਰੂਡੋ ਦੇ ਕਹਿ ਲਓ ਕਿ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਅਖੀਰਲੇ ਦਿਨਾਂ ਦੇ ਵਿੱਚ ਜੋ ਖਬਰਾਂ ਵਗੈਰਾ ਆਈਆਂ ਕਿ ਸਾਰੀ ਜਿਹੜੀ ਕੈਬਨਿਟ ਹੈ, ਬਹੁਤੀ ਕੈਬਨਿਟ, ਉਹ PMO ਸਟਾਫ ਨਾਲ ਬੜੀ ਨਾਰਾਜ਼ ਸੀ
ਜੀ,
ਕਿ ਕੇਟੀ ਟੈਲਫਰਡ ਤੋਂ ਬੜਾ ਚੱਲਦੇ ਸੀ ਸਾਰੇ।
ਹਾਂਜੀ,
ਸੋ ਪ੍ਰਾਈਮ ਮਿਨਿਸਟਰ ਨੇ ਵੀ ਆਪਣੇ ਜਿਹੜੇ ਵਿਦਾਇਗੀ ਭਾਸ਼ਣ ਦੇ ਵਿੱਚ ਸਭ ਤੋਂ ਪਹਿਲਾਂ ਕੇਟੀ ਟੈਲਫਰਡ ਦਾ ਨਾਂ ਲੈ ਕੇ ਉਹਦਾ ਧੰਨਵਾਦ ਕੀਤਾ।
ਹਾਂਜੀ,
ਸੋ ਕੇਟੀ ਟੈਲਫਰਡ ਨੂੰ ਆਪਣਾ ਬਹੁਤ ਕਰੀਬੀ ਇੱਕ ਕਹਿ ਲਓ ਕਿ ਸਾਥੀ ਮੰਨਦੇ ਸਨ ਜਸਟਿਨ ਟਰੂਡੋ ਐਡਮਿਨਿਸਟ੍ਰੇਸ਼ਨ ਦੇ ਵਿੱਚ, ਤੇ ਬਾਕੀ ਜਿਹੜੇ ਕੈਬਨਿਟ ਵਾਲੇ ਨੇ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਨਾਲ ਉਹਨਾਂ ਵਿਚਾਰ ਵਟਾਂਦਰਾ ਨਹੀਂ ਹੁੰਦਾ ਜਿੰਨਾ ਆਪਣੇ ਸਟਾਫ ਦੇ ਨਾਲ ਹੀ ਕਰਦੇ ਨੇ। ਸੋ PMO ਦੇ ਵਿੱਚ ਤਾਂ ਡੈਫੀਨੇਟਲੀ ਚੇਂਜਿਸ ਮਾਰਕ ਕਾਰਨੀ ਕਰਨਗੇ ਹੀ ਕਰਨਗੇ, ਪਲੱਸ ਜਿਹੜੀ ਇੱਕ ਆਊਟਲੁੱਕ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਟ੍ਰੀਟ ਇੱਦਾਂ ਕੀਤਾ ਜਾ ਰਿਹਾ ਵੀ ਬਿਲਕੁਲ ਨਵੀਂ ਸਰਕਾਰ ਆ ਰਹੀ ਕਿਸੇ ਹੋਰ ਹੀ ਪਾਰਟੀ ਦੀ, ਉਹ ਇੰਟੈਂਸ਼ਨਲ ਵੀ ਹੈ ਕਿ ਉਹ ਦਿਖਾਉਣਾ ਚਾਹੁੰਦੇ ਨੇ ਕਿ ਕਾਰਨੀ ਇਜ਼ ਨੋਟ ਜਸਟ ਲਾਈਕ ਜਸਟਿਨ, ਰਾਈਟ? ਸੋ ਕਿਉਂਕਿ ਆਪੋਜੀਸ਼ਨ ਵਾਲੇ ਇਹ ਤਾਂ ਕਹਿਣਾ ਚਾਹੁੰਦੇ ਨੇ ਕਿ ਜੀ ਇਹ ਤਾਂ ਸੇਮ ਹੀ ਟੀਮ ਹੈ, ਸੇਮ ਹੀ ਸਰਕਾਰ ਹੈ, ਸਿਰਫ ਲੀਡਰ ਬਦਲਿਆ, ਸਿਰਫ ਕਹਿ ਲਓ ਵੀ ਬੈਨਰ ਬਦਲਿਆ, ਪਾਰਟੀ ਉਹੀ ਹੈ। ਸੋ ਉਸ ਚੀਜ਼ ਨੂੰ ਵੀ ਉਹ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ, ਇੱਕ ਪਰਸੈਪਸ਼ਨ ਇੱਦਾਂ ਦੀ ਬਿਲਡ ਕਰਨ ਦੀ ਕੋਸ਼ਿਸ਼ ਕਰਨਗੇ।
ਸੋ ਇਹ ਕਹਿੰਦੇ ਏਦਾਂ ਲੱਗਦਾ ਪਿਆ ਦੋਵੇਂ ਟੀਮਸ ਦਾ ਰਵੱਈਆ ਇਹੋ ਜਿਹਾ ਜਿਵੇਂ ਟੋਟਲੀ ਨਵੀਂ ਐਡਮਿਨਿਸਟ੍ਰੇਸ਼ਨ ਕੋਈ ਆਉਂਦੀ ਪਈ ਹੋਵੇ।
ਇਟ ਵਰਕਸ ਫੋਰ ਕਾਰਨੀ ਬੋਥ ਵੇਜ਼, ਕਿ ਇੱਕ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਇੰਟਰਨਲ ਟੀਮ ਮੈਂਬਰਸ ਨੇ ਉਹ ਵੀ ਚਾਹੁੰਦੇ ਨੇ ਕਿ ਤਬਦੀਲੀਆਂ ਹੋਣ PMO ਦੇ ਵਿੱਚ, ਤੇ ਦੂਸਰਾ ਜਿਹੜੇ ਆਪੋਜੀਸ਼ਨ ਵਾਲੇ ਨੇ ਉਹਨਾਂ ਦੇ ਕੋਲੋਂ ਵੀ ਇੱਕ ਜਿਹੜਾ ਕਹਿ ਲਓ ਕਿ ਅਟੈਕ ਪੁਆਇੰਟ ਆ ਉਹ ਘੱਟ ਜਾਏਗਾ
ਜੀ। ਇਟਸ ਵਾਈਡਲੀ ਐਕਸਪੈਕਟਡ ਕਿ 24 ਮਾਰਚ ਨੂੰ ਜਾਂ 24 ਮਾਰਚ ਤੋਂ ਪਹਿਲਾਂ ਹੀ ਪਾਰਲੀਮੈਂਟ ਦੇ ਰਿਜ਼ਿਊਮ ਹੋਣ ਤੋਂ ਪਹਿਲਾਂ ਮਾਰਕ ਕਾਰਨੀ ਇਲੈਕਸ਼ਨ ਕਾਲ ਕਰ ਸਕਦੇ ਨੇ, ਪਰ ਉਸ ਤੋਂ ਪਹਿਲਾਂ ਅਗੇਨ ਮਾਰਕ ਕਾਰਨੀ ਵੱਲੋਂ ਬਤੌਰ ਪ੍ਰਾਈਮ ਮਿਨਿਸਟਰ ਸਹੁੰ ਚੁੱਕਣੀ ਜ਼ਰੂਰੀ ਹੈ, ਅਤੇ ਸਹੁੰ ਚੁੱਕੇ ਜਾਣ ਤੋਂ ਪਹਿਲਾਂ ਜਿਹੜੀ ਬਾਕੀ ਦੀ ਆ ਟਰਾਂਜ਼ਿਸ਼ਨ ਵਾਲਾ ਸਾਰਾ ਕੰਮ ਹੈ ਉਹ ਹੋਣਾ ਲਾਜ਼ਮੀ ਹੈ। ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਸਾਡੇ ਸੁਣਨ ਵਾਲਿਆਂ ਦੇ ਪਹੁੰਚ ਰਹੇ ਨੇ, ਸਾਰਿਆਂ ਦਾ ਸਵਾਗਤ ਕਰਦੇ ਹਾਂ। ਕਹਿੰਦੇ ਟਰੰਪ ਕਰਕੇ ਨਥਿੰਗ ਇਜ਼ ਮੂਵਿੰਗ ਇਨ ਦੀ ਇਕੋਨਮੀ, ਹਰ ਜੀ ਦਾ ਮੈਸੇਜ ਆਇਆ।
ਯਾ, ਇਕੋਨਮੀ ਇਜ਼ ਨੋਟ ਮੂਵਿੰਗ ਔਨ ਇਕੋਨਮੀ।
ਅੱਛਾ, ਟਰੰਪ ਕਰਕੇ ਇਕੋਨਮੀ ਇਜ਼ ਨੋਟ ਮੂਵਿੰਗ ਔਨ ਇਕੋਨਮੀ। ਅੱਛਾ, ਚਲੋ ਬੁਝਾਰਤ ਜੀ ਹੋ ਗਈ ਨਾ ਇਹ।
ਤਲਵਿੰਦਰ ਜੀ ਦਾ ਮੈਸੇਜ ਆਇਆ, ਕਹਿੰਦੇ ਅੱਛਾ, ਸੋ ਉਹ ਜਿਹੜੀ ਚਲ ਛੱਡੋ ਇਹ, ਠੀਕ ਹੈ ਤਲਵਿੰਦਰ ਜੀ, ਆਈ ਗੈਟ ਯੂਰ ਪੁਆਇੰਟ। ਤੇ ਮਾਨਵ ਜੀ, ਹਰਜ ਜੀ, ਹੋਰ ਮੈਸੇਜਸ ਬਹੁਤ ਸਾਰੇ ਨੇ ਵਿਜੇ ਜੀ, ਨਿਤਿਨ ਸ਼ਰਮਾ ਜੀ ਸਾਰੇ ਗੁੱਡ ਮਾਰਨਿੰਗ ਕਹਿ ਰਹੇ ਨੇ, ਸਾਰੇ ਆਪਣੀਆਂ ਸ਼ੁਭ ਇੱਛਾਵਾਂ ਪੇਸ਼ ਕਰ ਰਹੇ ਨੇ। ਰਜਿੰਦਰ ਪੰਗੂ ਜੀ ਦਾ ਵੀ ਮੈਸੇਜ ਪਹੁੰਚਿਆ, ਤੇ ਇੱਕ ਹੋਰ ਮੈਸੇਜ ਆਇਆ, ਦਿਸ ਮੈਸੇਜ ਇਜ਼ ਯਾਰ ਫੋਨ ਦਿਸ ਇਜ਼ ਸਲਾਈਟਲੀ ਕੰਪਲੀਕੇਟਡ ਮੋਰ ਕੰਪਲੀਕੇਟਡ ਦੈਨ ਦ ਹੋਲਡ ਔਨ ਇਹ ਮੈਸੇਜ ਹੈ ਵਿਕਰਮ ਜੀ ਦਾ
ਅੱਛਾ
ਕਹਿੰਦੇ ਕਿ ਅਸੀਂ ਬੜੀ ਡਿਸਕਸ਼ਨ ਕਰਦੇ ਹਾਂ ਕਿ ਹੂ ਇਜ਼ ਬੈਟਰ ਫੋਰ ਕੈਨੇਡਾ ਮਾਰਕ ਕਾਰਨੀ ਪੀਅਰ ਪੋਲੀਐਵ ਜਸਟਿਨ ਟਰੂਡੋ ਕ੍ਰਿਸਟੀਆ ਫਿਨਲੈਂਡ ਵੀ ਕੌਣ ਵਧੀਆ ਲੀਡਰ ਆ ਕਹਿੰਦੇ ਸੂਚੀ ਦੇ ਵਿੱਚ ਟਰੰਪ ਦਾ ਵੀ ਨਾਮ ਜੋੜੋ ਵੀ ਜੋ ਟਰੰਪ ਸਭ ਕੁਝ ਕਰ ਰਹੇ ਨੇ ਵੀ ਕੈਨੇਡਾ ਵਾਸਤੇ ਅਜੇ ਤੱਕ ਪੋਲਿਸੀ ਵਾਈਜ਼ ਵੀ ਉਹ ਚੰਗਾ ਹੀ ਸਾਬਤ ਹੋ ਰਿਹਾ ਵੀ ਸਾਡੀਆਂ ਸਰਕਾਰਾਂ ਹਰਕਤ ਦੇ ਵਿੱਚ ਆਈਆਂ ਹੋਈਆਂ ਨੇ ਵੀ ਬਹੁਤ ਸਾਰੇ ਕੰਮ ਜਿਹੜੇ ਪਹਿਲਾਂ ਪੈਂਡਿੰਗ ਰਹਿ ਗਏ ਉਹ ਹੁਣ ਸਿਰੇ ਚੜਾਏ ਜਾ ਰਹੇ ਨੇ ਜਾਂ ਉਹਨਾਂ ਬਾਰੇ ਐਟਲੀਸਟ ਗੱਲ ਤਾਂ ਕੀਤੀ ਜਾ ਰਹੀ
ਕਈ ਕੰਮ ਤਾਂ ਇਹੋ ਜਿਹੇ ਸੀ ਉਹਦੇ ਬਾਰੇ ਗੱਲ ਕਰਨਾ ਵੀ ਕਿਹੋ ਜਿਹਾ ਮਾਹੌਲ ਬਣ ਗਿਆ ਹੋਇਆ ਸੀ ਵੀ ਤੁਸੀਂ ਇਸ ਚੀਜ਼ ਨੂੰ ਜੇ ਮੈਨਸ਼ਨ ਵੀ ਕਰਤਾ ਤਾਂ ਤੁਸੀਂ ਤੇ ਬੜੇ ਪੁਰਾਣੇ ਵਿਚਾਰਧਾਰਾ ਵਾਲੇ ਹੁੰਦੇ ਹੋ ਦੁਨੀਆਂ ਤੇ ਕਿਸੇ ਹੋਰ ਪਾਸੇ ਨੂੰ ਚੱਲੀ ਹੋਈ ਹੈ ਪਰ ਹੁਣ ਉਹ ਕੰਮ ਐਟਲੀਸਟ ਉਹਨਾਂ ਵੱਲ ਨੂੰ ਹਰਕਤ ਤੇ ਸ਼ੁਰੂ ਹੋਈ ਆ ਜਿਹੜੇ ਆਹ ਵਾਸੂ ਜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਵਾਲੀ ਗੱਲ ਆ ਹੁਣ ਉਹਨੂੰ ਲੈ ਕੇ ਵੀ ਨਾ ਕਈਆਂ ਦਾ ਇਹ ਕਹਿਣਾ ਵੀ ਮਹੀਨਾ ਡੇਢ ਮਹੀਨਾ ਤੇ ਹੋ ਹੀ ਗਿਆ ਵੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾ ਦੇਣੇ ਆ ਤੁਸੀਂ ਲੱਗੇ ਆ ਅਸੀਂ ਕਰ ਦੇਣਾ ਕੰਮ ਉਦੋਂ ਉਹਦੇ ਉੱਪਰ ਵੀ ਕੋਈ ਬਹੁਤੀ ਐਕਟੀਵਿਟੀ ਨਹੀਂ ਹੋਈ ਹਜੇ ਐਕਸ਼ਨ ਨਹੀਂ ਹੋਇਆ ਗੱਲਾਂ ਜ਼ਿਆਦਾ ਹੋਈਆਂ ਕੰਮ ਘੱਟ ਹੋਇਆ
ਇਹਦੇ ਵਾਸਤੇ ਹੈ ਕਿ ਪ੍ਰੋਵਿੰਸਿਸ ਦੇ ਵਿੱਚ ਸਹਿਮਤੀ ਤਾਂ ਬਣ ਗਈ ਹੈ ਕਿ ਅਸੀਂ ਟ੍ਰੇਡ ਬੈਰੀਅਰਸ ਹਟਾਉਣੇ ਨੇ ਹੁਣ ਸਾਰੇ ਸੂਬਿਆਂ ਨੂੰ ਇੱਕ ਇੱਕ ਕਰਕੇ ਆਪਣੀਆਂ ਲੈਜਿਸਲੇਸ਼ਨ ਜਿਹੜੀਆਂ ਨੇ ਉਹ ਪੇਸ਼ ਕਰਨੀਆਂ ਪੈਣਗੀਆਂ ਕਾਨੂੰਨ ਪਾਸ ਕਰਨੇ ਪੈਣਗੇ ਸੂਬਾਈ ਪੱਧਰ ਤੇ ਨੋਵਾ ਸਕੋਸ਼ੀਆ ਵਾਲਿਆਂ ਨੇ ਕਰ ਲਿਆ ਸਾਡੀ ਸਰਕਾਰ ਨੇ ਅਨਾਊਂਸ ਕਰਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਲੈਜਿਸਲੇਸ਼ਨ ਲੈ ਕੇ ਆ ਰਹੇ ਹਾਂ ਜਿਹਦਾ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਏ ਜਾਣਗੇ ਓਨਟੈਰੀਓ ਦੇ ਵਿੱਚ ਹੁਣੇ ਹੁਣੇ ਇਲੈਕਸ਼ਨ ਹੋ ਕੇ ਹਟਿਆ ਵੀ ਅਜੇ ਲੈਜਿਸਲੇਚਰ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਉਹ ਜੇ ਸੈਸ਼ਨ ਜਦੋਂ ਸ਼ੁਰੂ ਹੋਏਗਾ
ਡਗਫੋਰਡ ਵਾਲੇ ਕੈਪਟਨ ਕੈਨੇਡਾ ਕੈਨੇਡਾ ਦੇ ਬਾਹੂਬਲੀ ਕੱਲ ਦੇਖੋ
ਹੈ ਜ਼ਮਾਨੇ ਮੇਂ
ਕੱਲ ਟਰੰਪ ਨੇ ਕਿਹਾ ਨਾ ਦੇਰ ਇਜ਼ ਅ ਵੈਰੀ ਸਟਰੋਂਗ ਮੈਨ ਇਨ ਕੈਨੇਡਾ
ਇਹੀ ਤਾਂ ਚਾਹੁੰਦੇ ਸੀ
ਅੱਗੇ ਚੱਲ ਕੇ ਕਰਦੇ ਗੱਲ
ਜ਼ਿੰਮੇਵਾਰੀਆਂ ਹੋਰ ਵੀ ਬਹੁਤ ਨੇ ਡਗਫੋਰਡ ਦੀਆਂ ਸੋ ਇਹ ਸਾਰੇ ਪ੍ਰੋਵਿੰਸਿਸ ਨੂੰ ਇੱਕ ਇੱਕ ਕਰਕੇ ਆਪਣੀਆਂ ਜਿਹੜੀਆਂ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣੀਆਂ ਸੋ ਕਾਨੂੰਨ ਪਾਸ ਕਰਨੇ ਪੈਣੇ ਆ ਤੇ ਉਹਦੇ ਵਿੱਚ ਮਤਲਬ ਥੋੜਾ ਸਮਾਂ ਲੱਗ ਜਾਣਾ ਬਟ ਉਹੀ ਗੱਲ ਆ ਵੀ ਗੱਲ ਲੀਹ ਤੇ ਪੈ ਗਈ ਹੈ
ਸ਼ੁਰੂਆਤ ਹੋਈ ਹੈ ਦਾਰੂ
ਹਾਂ ਕਿਉਂਕਿ ਨੋਵਾ ਸਕੋਸ਼ੀਆ ਨੇ ਇਹ ਕਿਹਾ ਸੀ ਕਹਿੰਦੇ ਵੀ ਅਸੀਂ ਉਹਨਾਂ ਸੂਬਿਆਂ ਵਾਸਤੇ ਹੀ ਟ੍ਰੇਡ ਬੈਰੀਅਰਸ ਹਟਾਵਾਂਗੇ
ਜਿਹੜੇ ਕਿ ਸਾਡੇ ਵਾਸਤੇ ਟ੍ਰੇਡ ਬੈਰੀਅਰ ਹਟਾਉਣਗੇ
ਹਾਂ ਤੇ ਜਿਹੜੇ ਆਪ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਪਾਸ ਕਰਨਗੇ ਸੋ ਇਹ ਮਤਲਬ ਹੁਣ ਸਾਰੇ ਸੂਬੇ ਹੀ ਜਿਹੜਾ ਰਸਤਾ ਇਖਤਿਆਰ ਕਰਨਗੇ ਕਿਉਂਕਿ ਬੀਸੀ ਵਾਲਿਆਂ ਨੇ ਵੀ ਕਿਹਾ ਸੀ ਵੀ ਅਸੀਂ ਵੀ ਆਪਣੇ ਸਟਾਫ ਨੂੰ ਕਿਹਾ ਵੀ ਨੋਵਾ ਸਕੋਸ਼ੀਆ ਵਾਲਿਆਂ ਨਾਲ ਗੱਲ ਕਰੋ ਵੀ ਕਿਸ ਤਰ੍ਹਾਂ ਦੀ ਲੈਜਿਸਲੇਸ਼ਨ ਸਾਡੇ ਤੋਂ ਐਕਸਪੈਕਟ ਕਰਦੇ ਨੇ
ਜੀ
ਤੇ ਉਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੈਜਿਸਲੇਸ਼ਨ ਬਿੱਲ ਪਾਸ ਕਰਾਂਗੇ ਉਹਨੂੰ ਪੇਸ਼ ਕਰਾਂਗੇ ਫਿਰ ਪਾਸ ਕਰਾਂਗੇ ਸੋ ਆਈ ਥਿੰਕ ਉਹ ਸਾਰੇ ਸੂਬਿਆਂ ਦੇ ਵਿੱਚ ਉਹ ਕਾਰਵਾਈ ਕੇ ਕਰਕੇ ਹੋਏਗੀ
ਬਸ ਜੀ ਬ੍ਰੇਕ ਲਈਏ ਛੋਟੀ ਜਿਹੀ ਇੱਕ ਤੇ ਕੈਨੇਡਾ ਦੇ ਉੱਪਰ ਜਿਹੜੇ ਸਟੀਲ ਤੇ ਅਲੂਮੀਨੀਅਮ ਦੇ ਟੈਰਿਫ 25% ਦੇ ਲੱਗਣੇ ਸੀ ਉਹ ਲੰਘੀ ਅੱਧੀ ਰਾਤ ਤੋਂ ਲੱਗ ਗਏ ਨੇ ਇਨਫੈਕਟ ਨਾਟ ਜਸਟ ਕੈਨੇਡਾ ਦੁਨੀਆ ਭਰ ਦੇ ਉੱਪਰ ਉਹ ਟੈਰਿਫ ਸਟੀਲ ਤੇ ਅਲੂਮੀਨੀਅਮ ਦੇ ਲਾ ਦਿੱਤੇ ਨੇ ਟਰੰਪ ਨੇ ਪਹਿਲਾਂ ਸੰਕੇਤ ਇਹ ਦਿੱਤਾ ਸੀ ਆਸਟ੍ਰੇਲੀਆ ਤੇ ਟੈਰਿਫ ਨਹੀਂ ਲੱਗਣਗੇ ਆਸਟ੍ਰੇਲੀਆ ਦੇ ਉੱਪਰ ਵੀ ਟੈਰਿਫ ਲਗਾ ਦਿੱਤੇ ਗਏ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹ ਬੜੇ ਉਹਨਾਂ ਨੇ ਮੈਂ ਕੱਲ ਦੇਰ ਰਾਤ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ ਉਹ ਬੜੇ ਹੈਰਾਨ ਤੇ ਨਾਮੋਸ਼ ਸੀਗੇ ਇਸ ਗੱਲ ਤੋਂ ਕਿਉਂਕਿ ਪਹਿਲਾਂ ਟਰੰਪ ਨੇ ਭਰੋਸਾ ਆਸਟ੍ਰੇਲੀਆ ਨੂੰ ਇਹ ਦਵਾਤਾ ਸੀ ਵੀ ਤੁਹਾਡੇ ਤੇ ਲੱਗਦੇ ਟੈਰਿਫ ਡੋਂਟ ਵਰੀ ਪਰ ਟੈਰਿਫ ਹੁਣ ਸਾਰਿਆਂ ਤੇ ਲੱਗ ਗਏ ਨੇ ਕੈਨੇਡਾ ਨੇ ਰਿਟੈਲੀਏਟ ਕਰਦੇ ਹੋਏ ਕੀ ਆਖਿਆ ਤੇ ਉਹ ਸਾਰੀ ਗੱਲ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ
ਨਿਤਿਨ ਸ਼ਰਮਾ ਜੀ ਦਾ ਮੈਸੇਜ ਆਇਆ
ਕੀ ਬੋਲਿਓ
ਹਮਾਰਾ ਨੇਤਾ ਕੈਸਾ ਹੋ ਵਿਜੇ ਭਾਈ ਜੈਸਾ ਹੋ
ਹੋਰ ਨਾ ਕੁਛ ਜਿਹੜਾ ਕਿ ਬਾਕੀ ਗੱਲ ਅੱਗੇ ਚੱਲ ਕੇ ਕਰਦੇ ਹਾਂ ਪਰ ਮੈਂ ਕਰ ਦਿੰਦਾ ਜਿਹੜੇ ਨੇਤਾ ਹੁੰਦੇ ਕਹਿੰਦੇ ਬਾਕੀ ਗੱਲ ਅੱਗੇ ਚੱਲ ਕੇ ਕਰਦੇ ਉਹ ਕਰਦੇ ਨੀ ਮੇਰੇ ਚ ਉਹ ਜਿਹੜਾ ਗੁਣ ਹੈ ਉਹ ਮੌਜੂਦ ਨਹੀਂ ਹੈ
ਦੇਖ ਲਓ ਸੈਲਫ ਰੀਅਲਾਈਜੇਸ਼ਨ ਦੇਖੋ ਕਿੰਨੀ ਜ਼ਬਰਦਸਤ ਹੈ ਨੇਤਾ ਜੀ ਕਹਿਣਾ ਹੁੰਦਾ
ਨਾ ਕਾਹਨੂੰ
ਨੇਤਾ ਜੀ
ਨਾ ਨਾ ਬਸ ਜੀ ਕਾਹਨੂੰ ਯਾਰ ਐਵੇਂ ਹੱਲ ਪਵਾ ਦੇਣੀ ਤੁਸੀਂ
ਮੇਰੇ ਇੱਦਾਂ ਜਿਹੜੇ ਨੇੜਲੇ ਹੁੰਦੇ ਉਹੀ ਚੱਕ ਚੱਕ ਕੇ ਕੰਮ ਖਰਾਬ ਮੈਂ ਕਿਹੜੀ ਕਹਿੰਦਾ ਹੁੰਦਾ ਸੋਨੂ ਨਿਗਮ ਜਿੰਨੀ ਦੇਰ ਤੱਕ ਗਾਣੇ ਗਾਉਂਦਾ
ਹਾਂ
ਬਹੁਤ ਵਧੀਆ
ਜਦੋਂ ਐਕਟਿੰਗ
ਕਰਨਾ ਫਿਰ ਕੰਮ ਖਰਾਬ ਹੋ ਜਾਂਦਾ
ਸਹੀ ਗੱਲ ਹੈ ਸਹੀ ਗੱਲ ਹੈ
ਵਿਜੇ ਜੀ ਬਹੁਤ ਵਧੀਆ ਸ਼ੋ ਹੋਸਟ ਕਰਦੇ ਨੇ
ਬਹੁਤ ਮਿਹਰਬਾਨੀ
ਸਭ ਤੋਂ ਵਧੀਆ ਹੋਸਟ ਨੇ
ਆਪਾਂ ਨਾਲ ਮਿਲ ਕੇ
ਕਰਨ ਦਿਓ
ਬਹੁਤ ਬਹੁਤ ਧੰਨਵਾਦ ਥੈਂਕ ਯੂ ਯੂਟਿਊਬ ਵਾਸੂ ਜੀ
ਵਿਜੇ ਜੀ ਮੈਂ ਹੁਣ ਗੱਲ ਕਰਨ ਲੱਗਿਆ ਆਪਣੇ ਕੋਲੋਂ ਨਹੀਂ ਲਾ ਰਿਹਾ ਮੈਸੇਜ ਆਇਆ ਹਰਜ ਜੀ ਦਾ ਕਹਿੰਦੇ ਵਿਜੇ ਜੀ ਤੇ ਟਰੰਪ ਦੇ ਵਿੱਚ ਇੱਕ ਸਿਮਿਲੈਰਿਟੀ ਆ
ਕੀ
ਕਹਿੰਦੇ ਦੋਨੋਂ ਸਵੇਰੇ ਉੱਠਦੇ ਨੇ ਤੇ ਉੱਠਦੇ ਹੀ ਕਹਿੰਦੇ ਲੋਕਾਂ ਚ ਪਾਪੂਲਰ ਹੋ ਜਾਂਦੇ
ਅੱਛਾ
ਡੋਨਲਡ ਟਰੰਪ ਟਰੂਥ ਸੋਸ਼ਲ ਤੇ ਵਿਜੇ ਜੀ ਕਨੈਕਟ ਐਫ ਐਮ ਤੇ
ਮੇਰੀ
ਕਹਿੰਦੇ ਟਰੰਪ ਨਿਊਜ਼ ਬਣਾਈ ਜਾਂਦਾ ਵਿਜੇ ਜੀ ਸੁਣਾਈ ਜਾਂਦੇ
ਇੱਕ
ਹੁਣ ਇਹਨਾਂ ਨੇ ਸੋਰੀ ਤੁਹਾਡੇ ਇੱਕ ਮੈਂ ਮੈਨੂੰ ਗੱਲ ਪੂਰੀ ਕਰਨ ਦਿਓ
ਕਰੋ ਚਲੋ ਚਲੋ
ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਸੀ ਮੈਂ ਕਰਨਾ ਚਾਹ ਰਿਹਾ ਸੀ ਪਰ ਮੈਂ ਗੱਲ ਦਬਾ ਕੇ ਰੱਖੀ ਹੁਣ ਹਰਜ ਜੀ ਨੇ ਗੱਲ ਛੇੜੀ ਹੈ ਗੱਲ ਨਿਕਲੀ ਹੈ ਤਾਂ ਦੂਰ ਤੱਕ
ਹੋਂਠੋਂ ਮੇਂ ਐਸੀ ਬਾਤ ਮੈਂ ਦਬਾ ਕੇ ਚਲਾ ਆਇਆ
ਹਾਂ ਇੱਕ ਹੋਰ ਸਿਮਿਲੈਰਿਟੀ ਵੀ ਹੈ ਦੋਨਾਂ ਨੂੰ ਲਾਲ ਰੰਗ ਦੀ ਟੈਸਲਾ ਬੜੀ ਪਸੰਦ ਹੈ ਇਹ ਫੈਕਟ ਹੈ ਫੈਕਟ ਆ ਜੀ ਫੈਕਟ
ਵਾਸੂ ਜੀ ਹਾਂ ਕੱਲ
ਲਾਲ ਰੰਗ ਦੀ
ਵਾਸੂ ਜੀ
ਟੈਸਲਾ ਉਹ ਵੀ ਲਾਲ ਰੰਗ
ਠਾਕੁਰ ਨੇ ਕੱਲ ਟੈਸਲਾ ਖਰੀਦੋ ਹੈ
ਮਾਡਲ ਐਸ ਖਰੀਦਿਆ ਕਹਿੰਦੇ
ਕੱਲ ਵਾਸੂ ਜੀ ਵਾਈਟ ਹਾਊਸ ਦਾ ਇੱਕ ਹਿੱਸਾ ਇੰਝ ਲੱਗਦਾ ਸੀ ਜਿਵੇਂ ਟੈਸਲਾ ਦਾ ਸ਼ੋਰੂਮ ਹੋਵੇ ਕਿਉਂਕਿ ਉੱਥੇ ਜਿੰਨੀਆਂ ਵੀ ਟੈਸਲਾ ਦੇ ਗੱਡੀਆਂ ਦੇ ਵੱਖ ਉਹਨਾਂ ਨੇ ਇਲੋਨ ਮਸਕ ਨੂੰ ਪੁੱਛਿਆ, ਕਹਿੰਦਾ ਮੈਂ ਕਿਹੜੀ ਗੱਡੀ ਖਰੀਦਾਂ, ਵਿਚ ਵਨ ਡੂ ਯੂ ਰੈਕਮੈਂਡ? ਮਸਕ ਕਹਿੰਦੇ ਵੀ ਜਿਹੜੀ ਗੱਡੀ ਮੈਂ ਚਲਾਉਂਦਾ, ਕਹਿੰਦਾ ਮੈਂ ਉਹ ਵਾਲੀ ਮਾਡਲ ਐਸ ਆ, ਮਾਡਲ ਐਸ ਪਲੇਡ 0 to 60 ਇਨ 1.99 seconds.
ਪਰ ਡੋਨਲਡ ਟਰੰਪ ਚਲਾ ਨਹੀਂ ਸਕਦੇ,
ਗੱਡੀ ਚਲਾ ਨਹੀਂ ਸਕਦੇ, ਅਮੈਰੀਕਨ ਪ੍ਰੈਜੀਡੈਂਟ, ਇਟਸ ਨਾਟ ਜਸਟ ਅਬਾਊਟ ਟਰੰਪ, ਹੈ ਨਾ ਵਾਸੂ ਜੀ, ਕੋਈ ਵੀ ਅਮੈਰੀਕਨ ਪ੍ਰੈਜੀਡੈਂਟ ਹੋਵੇ,
ਦੇ ਨਾਟ ਅਲਾਊਡ,
ਉਹਨਾਂ ਨੂੰ ਗੱਡੀ ਚਲਾਉਣੀ ਅਲਾਊਡ ਨਹੀਂ ਆ.
ਸਿਕਿਉਰਿਟੀ ਰੀਜ਼ਨ.
ਹਾਂ, ਉਹਨਾਂ ਨੂੰ ਫਿਰ ਇਹ ਵੀ ਪੁੱਛਿਆ ਗਿਆ, ਕਹਿੰਦੇ ਵੀ ਪੈਸੇ ਤੁਸੀਂ ਕਿੱਦਾਂ ਦਿਓਗੇ? ਤੇ ਟਰੰਪ ਨੇ ਕਿਹਾ ਮੈਂ ਤਾਂ ਚੈੱਕ ਪ੍ਰੈਫਰ ਕਰਦਾ, ਚੈੱਕ ਕੱਟ ਕੇ ਦਊਂਗਾ.
ਕਹਿੰਦੇ ਮੈਨੂੰ ਨਾ ਉਹ ਚੰਗਾ ਨਹੀਂ ਲੱਗਦਾ ਵੀ ਤਾਂ ਬਟਨ ਦਬਾਇਆ ਤੇ ਨਾਲ ਦੇ ਨਾਲ ਮਨੀ ਆ ਗਈ, ਕਹਿੰਦੇ ਅਕਾਊਂਟ ਦੇ ਵਿੱਚ.
ਸਾਈਨ ਕਰਨਾ ਚੰਗਾ ਲੱਗਦਾ,
ਪੁਰਾਣੇ. ਕਹਿੰਦੇ ਮੈਨੂੰ ਤਰੀਕੇ ਪਸੰਦ ਨੇ. ਨਾਲ ਉਹਨੇ ਦੱਸਿਆ ਕਹਿੰਦੇ ਆਪਣੀ ਉਹਨਾਂ ਨੇ ਗ੍ਰੈਂਡ ਡਾਟਰ ਵਾਸਤੇ ਇੱਕ ਕਹਿੰਦੇ ਆ ਵੀ ਲਿਆ, ਜਿਹੜਾ ਇਹਨਾਂ ਦਾ ਟਰੱਕ ਹੈ,
ਸਾਈਬਰ ਟਰੱਕ ਵੀ ਲਿਆ,
ਸਾਈਬਰ ਟਰੱਕ ਲਿਆ. ਕਹਿੰਦਾ ਤੁਹਾਨੂੰ ਨਾਮ ਨੀ ਪਤਾ ਹੋਣਾ, ਕਾਈ, ਕਹਿੰਦੇ ਬੜੀ ਸ਼ਾਨਦਾਰ ਬੇਟੀ ਹੈ ਸਾਡੀ ਤੇ ਕਹਿੰਦੇ ਬੜੀ ਵਧੀਆ ਗੋਲਫਰ ਹੈ ਤੇ ਕਹਿੰਦੇ ਆਪਣੀ ਕਾਰ ਦੇ ਪਿੱਛੇ ਉਹ ਗੋਲਫ ਕਲੱਬਸ ਰੱਖਦੀ ਹੈ.
ਅੱਛਾ.
ਤੇ ਕਹਿੰਦੇ ਹੁਣ ਉਹ ਸਾਈਬਰ ਟਰੱਕ ਚ ਰੱਖੇਗੀ, ਕਹਿੰਦੇ ਉਹਨੂੰ ਮੈਂ ਸਾਈਬਰ ਟਰੱਕ ਵੀ ਲੈ ਕੇ ਦਿੱਤਾ.
ਸੋ ਕੱਲ ਫਿਰ ਇਹ ਵੀ ਪੁੱਛਿਆ ਗਿਆ ਵੀ ਤੁਹਾਨੂੰ ਡਿਸਕਾਊਂਟ ਦਿੱਤਾ ਕੋਈ? ਮਸਕ ਨੇ ਕਹਿੰਦੇ ਡਿਸਕਾਊਂਟ ਇਹਨੇ ਦੇ ਦੇਣਾ, ਪਰ ਮੈਨੂੰ ਡਿਸਕਾਊਂਟ ਚਾਹੀਦਾ ਨਹੀਂ,
ਚਾਹੀਦਾ ਨਹੀਂ. ਕਹਿੰਦਾ ਮੈਂ ਪ੍ਰੈਜ਼ੀਡੈਂਟ ਹਾਂ ਯਾਰ, ਵੀ ਤਾਂ ਠੀਕ ਨਹੀਂ. ਤੇ ਕਹਿੰਦੇ ਵੈਸੇ ਵੀ ਕਹਿੰਦੇ ਬੰਦਾ ਇੰਨਾ ਵਧੀਆ ਕੰਮ ਕਰ ਰਿਹਾ, ਕਹਿੰਦੇ ਡਿਸਕਾਊਂਟ ਨਹੀਂ ਆਪਾਂ ਇਹਦੇ ਕੋਲੋਂ ਲੈਣਾ.
ਵਸੂ ਜੀ, ਅਰਲ ਉਸ ਪ੍ਰੈਸ ਕਾਨਫਰੰਸ ਜਾਂ ਪ੍ਰੈਸ ਕਾਨਫਰੰਸ ਕਾਹਦੀ ਗਈ ਹੈ?
ਇਵੈਂਟ,
ਇਵੈਂਟ ਉਹਨਾਂ ਦਾ, ਉਹ ਟੈਸਲਾ ਪ੍ਰਮੋਸ਼ਨ ਇਵੈਂਟ,
ਪ੍ਰਦਰਸ਼ਨੀ.
ਹਾਂ, ਪ੍ਰਦਰਸ਼ਨੀ. ਉਹਦੇ ਵਿੱਚ ਜਦੋਂ ਉਹ ਮਾਡਲ ਐਸ ਵਾਲੇ ਪਾਸੇ ਗੱਡੀ ਵੱਲ ਜਾ ਰਹੇ ਸੀ ਨਾ, ਉਹਨਾਂ ਕੋਲ ਨਾ ਪੇਪਰ ਸੀ ਹੱਥ 'ਚ ਕੁਛ. ਕਹਿੰਦੇ ਆਹ ਕਾਗਜ਼ ਲੈ ਲਓ ਮੇਰੇ ਤੋਂ. ਕਹਿੰਦੇ ਹੂ ਗੇਵ ਮੀ ਦੀਜ਼ ਨੋਟਸ? ਆਈ ਡੋਂਟ ਨੀਡ ਨੋਟਸ, ਆਈ ਐਮ ਨਾਟ ਬਾਈਡਨ. ਉਹ ਯਾਰ, ਜੋ ਬਾਈਡਨ ਨੂੰ ਐਵੇਂ ਕਿਤੇ ਨਾ ਕਿਤੇ ਕੁੰਡੇ 'ਚ ਨੂੰ ਸੁੱਟੇ, ਇਹਨੂੰ ਕੁਛ ਨਾ ਕੁਛ ਸੁਣਾਈ ਜਾਂਦੇ ਆ. ਫਿਰ ਉਸ ਤੋਂ ਬਾਅਦ ਮਾਡਲ ਐਸ ਦੇ ਵਿੱਚ
ਤੁਸੀਂ ਦੇਖਿਓ ਨੋਟਸ ਦੇ ਜਿਹੜੇ ਨਾ, ਉਹਦਾ ਇੱਕ ਕਲੋਜ਼ ਅਪ ਵੀ ਆਇਆ
ਸੋਸ਼ਲ.
ਉਹ ਕਿਸੇ ਨੇ, ਕਿਉਂਕਿ ਮੀਡੀਆ ਸਾਰਾ ਲਾਈਨਡ ਅਪ ਸੀਗਾ, ਉਹਨਾਂ ਨੇ ਤਾਂ ਕਾਗਜ਼ ਉਦੋਂ ਇੱਦਾਂ ਕਰਕੇ ਕੀਤੇ, ਉਹ ਕੈਮਰੇ ਵਿੱਚ ਫੋਟੋ ਆ ਗਈ, ਉੱਥੇ ਲਿਖਿਆ ਵੀ ਨੋਟਸ ਦੇ ਵਿੱਚ ਸੀਗਾ ਕਿ ਸਾਰੇ ਜਿਹੜੇ ਮਾਡਲ ਨੇ, ਮਾਡਲ ਐਸ ਨਾਲ ਲਿਖਿਆ ਲਾਲ ਰੰਗ ਵਾਲੀ ਮਾਡਲ ਐਸ ਹੈ, ਇਹ ਐਲੂਮੀਨੀਅਮ ਕਲਰ ਦਾ ਜਿਹੜਾ ਇਹ ਸਾਈਬਰ ਟਰੱਕ ਹੈ ਲਿਖਿਆ, ਨਾਲ ਉਹਦੇ ਪ੍ਰਾਈਸਿਸ ਲਿਖੇ ਹੋਏ ਸੀ. ਕਿਤੇ ਏਦਾਂ ਨਾ ਕਰਨ ਨਾ ਵੀ ਬੋਲੀ ਪਾਉਂਦੇ, ਹੱਥ ਗਲਤ ਨਾ ਕਰਦੇ, ਵੀ ਐਂ ਕਹਿਣ ਵੀ ਦੇਖੋ ਜੀ ਤੁਹਾਡਾ ਮਾਡਲ ਐਸ ਬੜਾ ਵਧੀਆ,
$20,000 ਦੀ, ਲੋਕਾਂ ਨੇ ਕਹਿਣਾ ਅੱਛਾ ਇੰਨੀ ਸਸਤੀ ਹੋ ਗਈ.
ਸੋ ਉਹ ਸਾਰੀ ਉੱਥੇ ਡੀਟੇਲ ਸੀਗੀ. ਸਾਨੂੰ ਪਤਾ ਕਿ ਡੋਨਲਡ ਟਰੰਪ ਨੂੰ ਜਿਹੜੇ ਅੰਕੜੇ ਨੇ, ਡੀਟੇਲਸ ਨੇ, ਫੈਕਟਸ ਨੇ, ਉਹਨਾਂ ਦੇ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ. ਚੱਕੋ ਪਰਾਂ ਕਹਿੰਦੇ ਆਪਾਂ ਜਜ਼ਬਾਤਾਂ ਨਾਲ ਹੀ ਗੱਲ ਕਰ ਲੈਣੀ.
ਸੋ ਬਾਈਡਨ ਦਾ ਤਵਾ ਦੋ ਵਾਰ ਲਾਇਆ ਟਰੰਪ ਨੇ. ਇੱਕ ਤੇ ਇਹੀ ਗੱਲ ਜਦੋਂ ਕਹੀ, ਉਹਨਾਂ ਕਿਹਾ ਵੀ ਮੈਨੂੰ, ਆਈ ਡੋਂਟ ਨੀਡ ਨੋਟਸ, ਆਈ ਐਮ ਨਾਟ ਬਾਈਡਨ. ਉਹ ਨੋਟਸ ਉਹਨਾਂ ਨੇ ਕਿਸੇ ਨੂੰ ਦੇ ਤੇ ਆਪਣੇ ਅਸਿਸਟੈਂਟ ਨੂੰ.
ਦੇਖਾ ਇਲੋਨ ਮਸਕ ਨੂੰ ਵੀ ਫੜਾਏ ਉਹਨਾਂ ਨੇ.
ਹਾਂ, ਮਸਕ ਨੂੰ,
ਮਸਕ ਨੇ ਆਪਣੀ ਕੋਰਟ ਦੇ ਅੰਦਰਲੀ ਜੇਲ੍ਹ ਪਾ ਰਿਹਾ.
ਯੂ ਆਰ ਰਾਈਟ ਸੋ ਅਸਿਸਟੈਂਟ ਨੂੰ.
ਵਿਜੇ ਜੀ ਤੱਥਾਂ ਦੇ ਆਧਾਰ ਤੇ ਗੱਲ ਕਰਦੇ.
ਅੱਛਾ, ਫਿਰ ਹੀ ਗਾਟ ਇਨਟੂ ਦਾ ਕਾਰ, ਹੀ ਸੈਟ ਇਨਸਾਈਡ ਦਾ ਮਾਡਲ ਐਸ. ਦੇਖੋ ਉਹ ਜਿਹੜਾ ਪਲੈਡ ਮਾਡਲ ਐਸ ਆ ਯਾਰ, ਦੇਖੋ ਸੈਡਾਨ ਲੋ ਆ ਕਾਫੀ, ਉਹ ਉਹਦੇ ਵਿੱਚ ਟਰੰਪ ਬੈਠੇ ਚਲਾਉਣ, ਕਿਹਾ ਵਾਹ ਉਹ ਇਹੋ ਜਿਹੀ ਗੱਡੀ ਮੈਂ ਕਦੀ ਨਹੀਂ ਦੇਖੀ, ਸਿਰਫ ਕੰਪਿਊਟਰ ਹੀ ਆ ਦੇਸ਼ ਤਾਂ.
ਇਟਸ ਆਲ ਕੰਪਿਊਟਰ,
ਇਟਸ ਆਲ ਕੰਪਿਊਟਰ. ਇਲੋਨ ਮਸਕ ਦੂਜੇ ਵਾਲੇ ਪਾਸਿਓਂ ਆ ਕੇ ਬਹਿ ਗਏ. ਫਿਰ ਉਸ ਤੋਂ ਬਾਅਦ ਡੋਨਲਡ ਟਰੰਪ ਗੈਟਸ ਆਊਟ ਆਫ ਦਾ ਕਾਰ.
ਹਾਂਜੀ,
ਹੁਣ ਇਹ ਕਈਆਂ ਨੂੰ ਪਤਾ ਹੋਏਗਾ ਕਿ ਦੇਖੋ ਜਿਹੜੀ ਸੈਡਾਨ ਥੋੜੀ ਨੀਵੀਂ ਗੱਡੀ ਹੁੰਦੀ ਹੈ, ਸੈਡਾਨ ਦੇ ਵਿੱਚੋਂ ਨਿਕਲਣਾ ਤੇ ਵੜਨਾ ਥੋੜਾ ਔਖਾ ਹੁੰਦਾ, ਖਾਸ ਤੌਰ ਤੇ ਉਮਰ ਦਰਾਜ਼ ਵਿਅਕਤੀਆਂ ਲਈ. ਟਰੰਪ ਨੇ ਉਹ ਮੌਕਾ ਵੀ ਨਹੀਂ ਛੱਡਿਆ. ਐਂਡ ਦੈਨ ਹੀ ਗੋਜ਼, ਡੂ ਯੂ ਥਿੰਕ ਬਾਈਡਨ ਕੈਨ ਗੈਟ ਇਨਟੂ ਦੈਟ ਕਾਰ? ਆਈ ਵਾਸ ਲਾਈਕ, ਕਮ ਔਨ ਮੈਨ, ਲਾਈਕ ਵਾਓ. ਹਰ ਗੱਲ ਤੇ ਟੀਚਰ ਯਾਰ, ਹਰ ਗੱਲ ਤੇ ਟੀਚਰ. ਅੱਛਾ, ਉਸੇ ਇਵੈਂਟ ਦੌਰਾਨ ਗੱਲ ਫਿਰ ਟੈਰਿਫ ਦੀ ਵੀ ਚੱਲੀ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਓਨਟੈਰੀਓ ਦੇ ਪ੍ਰੀਮੀਅਰ ਨੇ ਬਿਜਲੀ ਦੇ ਉੱਪਰ ਸਰਚਾਰਜ ਲਗਾਇਆ ਸੀ, ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਅਮਰੀਕਾ ਨੂੰ ਭੇਜੀ ਜਾਂਦੀ ਜਿਹੜੀ ਬਿਜਲੀ ਹੈ ਓਨਟੈਰੀਓ ਵੱਲੋਂ, ਉਹਦੇ ਉੱਪਰ ਲੱਗਿਆ ਸਰਚਾਰਜ ਹਟਾ ਰਹੇ ਨੇ. ਉਹ ਵੀ ਉਹਨਾਂ ਦੀ ਤੇ ਹਾਵਰਡ ਲਟਨਿਕ ਦੀ ਟੈਲੀਫੋਨ ਕਾਲ ਹੁੰਦੀ ਆ. ਫਿਰ ਵਾਸੂ ਜੀ, ਉਹਨਾਂ ਨੇ ਡਗ ਫੋਰਡ ਦੀ ਤਾਰੀਫ ਦੇ ਬੜੇ ਪੁੱਲ ਬੰਨੇ. ਮੈਨੂੰ ਹੈਰਾਨੀ ਹੋਈ ਇਸ ਗੱਲ ਤੇ. ਮੈਨੂੰ ਇੰਝ ਲੱਗਾ ਸੀ ਵੀ ਡੋਨਲਡ ਟਰੰਪ ਨੇ, ਕਿਉਂਕਿ ਦੇਖੋ ਓਨਟੈਰੀਓ ਵੱਲੋਂ ਬਿਜਲੀ ਦੇ ਸਰਚਾਰਜ ਲਗਾਇਆ ਜਾਂਦਾ ਸੋਮਵਾਰ ਨੂੰ, ਡੋਨਲਡ ਟਰੰਪ ਫਿਰ ਇਹ ਕਹਿ ਦਿੰਦੇ ਨੇ ਵੀ ਹੁਣ ਚੱਕੋ ਜਿਹੜਾ ਟੈਰਿਫ ਲੱਗਣਾ ਸਟੀਲ ਤੇ ਅਲੂਮੀਨੀਅਮ ਤੇ, ਉਹ 25% ਨਹੀਂ ਹੁਣ ਉਹ 50% ਹੋਏਗਾ. ਉਹਨਾਂ ਨੇ ਸਪੈਸੀਫਿਕਲੀ ਇਸ ਗੱਲ ਦਾ ਹਵਾਲਾ ਦਿੱਤਾ ਕਿ ਬਿਜਲੀ ਤੇ ਟੈਰਿਫ ਸਰ ਟੈਕਸ ਲੱਗ ਰਿਹਾ ਇਸ ਕਰਕੇ. ਫਿਰ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਕੀਤੀ ਟਰੰਪ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕੈਨੇਡਾ ਇੰਨਾ ਨੀਵਾਂ ਡਿੱਗ ਗਿਆ, ਦੇ ਹੈਵ ਸਟੂਪਡ ਸੋ ਲੋ, ਕਿ ਬਿਜਲੀ ਦੇ ਉੱਪਰ ਟੈਰਿਫ ਲਾ ਰਹੇ ਨੇ ਜਿਹਦੇ ਕਰਕੇ ਇਨੋਸੈਂਟ ਲੋਕ ਪ੍ਰਭਾਵਿਤ ਹੋਣਗੇ, ਵੀ ਇਹਦੇ ਇਹਦੇ ਵਾਸਤੇ ਕੈਨੇਡਾ ਨੂੰ ਇੰਨਾ ਵੱਡਾ ਫਾਈਨੈਂਸ਼ੀਅਲ ਖਾਮਿਆਜ਼ਾ ਭੁਗਤਣਾ ਪਏਗਾ ਕਿ ਉਹ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਦਰਜ ਹੋਏਗਾ
ਜਿਹੜੀਆਂ ਉਹਨਾਂ ਨੇ ਪੜ੍ਹਨੀਆਂ ਨਹੀਂ.
ਹਾਂ, ਟਰੰਪ ਨੇ ਨਹੀਂ ਪੜ੍ਹਨੀ. ਹਾਂ, ਰਾਈਟ. ਸੋ ਉਸ ਤੋਂ ਬਾਅਦ ਮੈਨੂੰ ਇਹ ਲੱਗਾ ਸੀ ਕਿ ਡਗ ਫੋਰਡ ਦੇ ਬੈਕਡਾਊਨ ਹੋਣ ਤੋਂ ਬਾਅਦ ਡੋਨਲਡ ਟਰੰਪ ਕਹਿਣਗੇ ਵੀ ਦੇਖਿਆ, ਮਨਾ ਲਿਆ ਨਾ, ਬੜੇ ਸਟਰੋਂਗ ਬਣੇ ਫਿਰਦੇ ਸੀ. ਹੋਇਆ ਵਾਸੂ ਜੀ ਉਲਟ?
ਤਾਰੀਫ ਕੀਤੀ ਉਹਨਾਂ ਦੀ, ਕਹਿੰਦੇ ਦਿਸ ਅ ਸਟਰੋਂਗ, ਵੈਰੀ ਸਟਰੋਂਗ ਮੈਨ ਇਨ ਕੈਨੇਡਾ. ਤੇ ਉਹਨਾਂ ਨੇ ਨਾਲ ਕਿਹਾ ਕਿ ਹਾਵਰਡ ਲਟਨਿਕ ਨਾਲ ਜਿਹੜੀ ਫੋਨ ਤੇ ਇਹਨਾਂ ਨੇ ਗੱਲਬਾਤ ਕੀਤੀ ਉਹਦੇ ਵਿੱਚ ਹੀ ਵਾਸ ਵੈਰੀ ਜੈਂਟਲਮੈਨਲੀ, ਤੇ ਕਹਿੰਦੇ ਬੜਾ, ਸੋ ਉਹਨਾਂ ਨੂੰ ਪਸੰਦ ਆਇਆ. ਸੋ ਕਹਿੰਦੇ ਵੀ ਮੈਂ ਉਹਨਾਂ ਨੂੰ ਆਰਡਰ ਕਰਤਾ ਕਿ ਜਿਹੜੀਆਂ ਸਟੀਲ ਅਤੇ ਅਲੂਮੀਨੀਅਮ ਅਤੇ ਟੈਰਿਫਸ ਲੱਗਣੀਆਂ ਨੇ ਉਹ 25% ਨਹੀਂ 50% ਲਗਾਇਓ ਅੱਜ ਅੱਧੀ ਰਾਤ ਤੋਂ, ਮਤਲਬ ਅੱਜ 12 ਮਾਰਚ ਤੋਂ ਲੱਗ ਗਈਆਂ ਨੇ। ਹਾਵਰਡ ਲਟਨਿੰਗ ਨੇ ਦੱਸਿਆ ਜਾਂਦਾ ਕਿ ਰੀਚ ਆਊਟ ਕੀਤਾ ਫਿਰ ਡਗ ਫੋਰਡ ਨੂੰ ਕਿ ਵੀ ਭਾਈ ਇੱਦਾਂ ਇੱਦਾਂ ਮੈਨੂੰ ਕਿਹਾ ਡੋਨਲਡ ਟਰੰਪ ਨੇ ਵੀ 50% ਟੈਰਿਫ ਕਰ ਦੇਣੀ ਉਹਨਾਂ ਨੇ, ਵੀ ਆਪਸ ਇਹਨਾਂ ਦੀ ਫੋਨ 'ਤੇ ਗੱਲਬਾਤ ਹੋਈ ਹੈ। ਅਤੇ ਉਸ ਤੋਂ ਬਾਅਦ ਫਿਰ ਰਾਜ਼ੀਨਾਮਾ ਕੀ ਹੋਇਆ ਕਿ ਡਗ ਫੋਰਡ ਨੇ ਕਿਹਾ ਕਿ ਮੈਂ 25% ਟੈਰਿਫ ਜਿਹੜੀ ਕਹਿ ਲਓ ਐਕਸਪੋਰਟ ਡਿਊਟੀ ਜੋ ਸਰ ਚਾਰਜ ਮੈਂ ਲਗਾਉਣ ਲੱਗਿਆ ਸੀ ਇਲੈਕਟ੍ਰੀਸਿਟੀ ਐਕਸਪੋਰਟ 'ਤੇ, ਵੀ ਉਹਨੂੰ ਮੈਂ ਰੋਕ ਰਿਹਾ ਹਾਲ ਦੀ ਘੜੀ।
ਰਾਈਟ।
ਅਮਰੀਕਾ ਵਾਲਿਆਂ ਨੇ ਕਿਹਾ ਕਿ ਅਸੀਂ ਵੀ ਹੁਣ 50% ਨਹੀਂ 25% ਟੈਰਿਫ ਸਟੀਲ ਅਤੇ ਅਲੂਮੀਨੀਅਮ 'ਤੇ ਲਗਾਵਾਂਗੇ, ਅਤੇ ਨਾਲ ਇੱਦਾਂ ਕਰੋ ਵੀਰਵਾਰ ਮਤਲਬ ਕੱਲ੍ਹ ਨੂੰ ਟੁਮੋਰੋ ਤੁਸੀਂ ਆ ਜਾਓ ਵਾਸ਼ਿੰਗਟਨ DC, ਇੱਕ ਆਪਾਂ ਬੈਠ ਕੇ ਹਾਈ ਲੈਵਲ ਮੀਟਿੰਗ ਕਰਦੇ ਹਾਂ। ਉਸ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਡੋਮਿਨਿਕ ਲੈਬਲੌਂਕ ਨੂੰ ਵੀ ਸੱਦਿਆ ਜਾ ਸਕਦਾ ਅਤੇ ਕ੍ਰਿਸਟਨ ਹਿਲਮੈਨ ਜਿਹੜੇ ਸਾਡੇ ਐਂਬੈਸਡਰ ਨੇ ਅਮਰੀਕਾ ਦੇ ਵਿੱਚ, ਉਹ ਵੀ ਸ਼ਾਇਦ ਉਹਦੇ ਵਿੱਚ ਹੋਣਗੇ, ਅਤੇ ਹੋਰ ਵੀ ਕਈ ਹਾਈ ਲੈਵਲ ਮਿਨਿਸਟਰ ਹੋ ਸਕਦੇ ਨੇ ਦੋਨੋਂ ਪਾਸਿਓਂ, ਸੈਕਟਰੀਜ਼ ਐਂਡ ਮਿਨਿਸਟਰਸ। ਉਹ ਮੀਟਿੰਗ ਹੋਣੀ ਹੈ ਅਤੇ ਉਹਦੇ ਵਿੱਚ ਹੋ ਸਕਦਾ ਡਿਸਕਸ ਕੀਤਾ ਜਾਵੇ ਜੋ ਸੰਭਾਵੀ ਤੌਰ 'ਤੇ ਡੋਨਲਡ ਟਰੰਪ ਅਸਲ ਵਿੱਚ ਚਾਹੁੰਦੇ ਨੇ ਕਿ USMCA ਦੀ ਨੈਗੋਸੀਏਸ਼ਨ ਜਿਹੜੀ ਅਗਲੇ ਸਾਲ ਤੋਂ ਹੋਣੀ ਹੈ 2026 ਦੇ ਵਿੱਚ, ਵੀ ਉਹਨੂੰ 2 ਅਪ੍ਰੈਲ ਤੋਂ ਪਹਿਲਾਂ ਟ੍ਰਿਗਰ ਕੀਤਾ ਜਾ ਸਕੇ
ਉਸ ਤੋਂ ਪਹਿਲਾਂ। ਓ ਅੱਛਾ,
ਸੋ ਮੈਨੂੰ ਲੱਗਦਾ ਕਿ ਗੱਲ ਹੁਣ ਕਿਸੇ ਸਿਰੇ ਲੱਗ ਰਹੀ ਹੈ
ਜੀ ਜੀ,
ਕਿ ਡੋਨਲਡ ਟਰੰਪ ਨੇ ਪਹਿਲਾਂ ਬਹਾਨਾ ਬਣਾਇਆ ਫੈਂਟਨਿਲ ਦਾ, ਤੇ ਫਿਰ ਉਹ ਕਹਿਣ ਲੱਗ ਪਏ ਜੀ ਸਾਨੂੰ ਟ੍ਰੇਡ ਡੈਫਿਸਿਟ ਹੋ ਰਿਹਾ ਜੀ, ਸਰਪਲਸ ਯੇ ਵੋ ਇਦਾਂ ਦੀਆਂ ਗੱਲਾਂ ਕਰਦੇ ਰਹੇ, ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਬਣਾ ਕੇ ਗੱਲ ਕਰਦੇ ਰਹੇ।
ਹਾਂਜੀ,
ਉਹ ਸਾਰੀਆਂ ਗੱਲਾਂ ਲੱਗਦਾ ਸੀ ਵੀ ਇਹਨਾਂ ਦਾ ਕੋਈ ਆਧਾਰ ਨਹੀਂ ਹੈ, ਐਵੇਂ ਹਵਾ ਦੇ ਵਿੱਚ ਗੱਲਾਂ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਇਨਸਾਈਡਰਸ ਨੇ ਉਹ ਕਹਿ ਰਹੇ ਸੀ ਵੀ ਅਸਲ ਦੇ ਵਿੱਚ ਡੋਨਲਡ ਟਰੰਪ ਚਾਹੁੰਦੇ ਨੇ ਕਿ USMCA ਜਿਹੜਾ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹਦੀ ਨੈਗੋਸੀਏਸ਼ਨ ਜਲਦੀ ਕਰੋ, ਉਹਨੂੰ ਜਲਦੀ ਅਪਡੇਟ ਕਰੋ ਵੀ ਉਹਦੇ ਵਿੱਚੋਂ ਅਮਰੀਕਾ ਥੋੜਾ ਫਾਇਦਾ ਹੋਣਾ ਸ਼ੁਰੂ ਹੋਏ, ਨੁਕਸਾਨ ਘੱਟ ਹੋਵੇ, ਉਹਨਾਂ ਦੀ ਪਰਸੈਪਸ਼ਨ ਨੇ ਉਹਨੂੰ ਨੁਕਸਾਨ ਹੁੰਦਾ। ਸੋ ਉਹ ਹੁਣ ਮੈਨੂੰ ਲੱਗਦਾ ਕਿ ਗੱਲ ਜੋ ਡੋਨਲਡ ਟਰੰਪ ਚਾਹੁੰਦੇ ਨੇ ਉੱਥੇ ਪਹੁੰਚੀ ਆ, ਉਹਦੇ ਨੇੜੇ ਤੇੜੇ ਸ਼ਾਇਦ ਇਹਦੇ ਵਿੱਚੋਂ ਕੁਝ ਨਿਕਲੇ। ਵੀਰਵਾਰ ਕੱਲ ਉਹ ਮੀਟਿੰਗ ਹੋਣੀ ਹੈ।
ਦੂਜੀ ਗੱਲ ਇਹ ਆ ਕਿ ਦੇਖੋ ਡਗ ਫੋਰਡ ਹੈਗੇ ਨੇ ਸੂਬਾਈ ਪ੍ਰੀਮੀਅਰ, ਓਨਟੈਰੀਓ ਦੇ ਪ੍ਰੀਮੀਅਰ, ਫੈਡਰਲ ਸਰਕਾਰ ਦੇ ਵਿੱਚੋਂ ਵੀ ਬਸ ਜੀ ਸੁਣਨ ਨੂੰ ਇਹ ਮਿਲਦਾ ਪਿਆ ਵੀ ਕੁਝ ਜਿਹੜੇ ਅਧਿਕਾਰੀ ਨੇ, ਈਵਨ ਕੁਝ ਜਿਹੜੇ ਮਿਨਿਸਟਰਸ ਵਗੈਰਾ ਨੇ, ਉਹ ਇਸ ਗੱਲ ਤੋਂ ਬਹੁਤੇ ਖੁਸ਼ ਨਹੀਂ ਕਿ ਇੱਕ ਸੂਬਾਈ ਪ੍ਰੀਮੀਅਰ ਉਹ ਨੈਗੋਸੀਏਸ਼ਨਸ ਦੇ ਵਿੱਚ ਲੀਡ ਕਰਦਾ ਪਿਆ ਜਾਂ ਇਸ ਤਰ੍ਹਾਂ ਦਖਲ ਅੰਦਾਜ਼ੀ ਹੋ ਰਹੀ ਆ ਜਿਹੜਾ ਕਿ ਫੈਡਰਲ ਸਰਕਾਰ ਦਾ ਇਖਤਿਆਰ ਆ। ਦੂਜੇ ਪਾਸੇ ਕਈਆਂ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਦਾ ਫੈਡਰਲ ਸਰਕਾਰ ਦੇ ਵਿੱਚ ਪਿਛਲੇ ਮਹੀਨਿਆਂ ਦੌਰਾਨ ਵੋਇਡ ਰਿਹਾ ਕਿਉਂਕਿ ਟਰੂਡੋ ਅਸਤੀਫੇ ਦਾ ਐਲਾਨ ਕਰ ਗਏ ਸੀ, ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਸੀ, ਉਹਦੇ ਵਿੱਚ ਡਗ ਫੋਰਡ ਨੇ ਜਿਹੜੀ ਭੂਮਿਕਾ ਨਿਭਾਈ ਹੈ ਉਹ ਬੜੀ ਕਰੂਸ਼ੀਅਲ ਭੂਮਿਕਾ ਰਹੀ ਆ, ਉਹਨਾਂ ਨੂੰ ਕਈ ਕੈਪਟਨ ਕੈਨੇਡਾ ਤੱਕ ਕਹਿਣ ਲੱਗ ਪਏ ਨੇ। ਹਾਲਾਂਕਿ ਇਹ ਗੱਲ ਇਹਦੀ ਆ ਕਿ ਉਸੇ ਹੀ ਸਮੇਂ ਡੋਨਲਡ ਡਗ ਫੋਰਡ ਨੇ ਆਪਣਾ ਇੱਥੇ ਸੂਬਾਈ ਇਲੈਕਸ਼ਨ ਵੀ ਟ੍ਰਿਗਰ ਕਰਾ ਲਿਆ ਸੀ, ਸੋ ਉਸਦਾ ਲਾਹਾ ਉਹਨਾਂ ਨੂੰ ਕੁਝ ਹੱਦ ਤੱਕ, ਵੈਸੇ ਕਿੰਨਾ ਕੁ ਮਿਲਿਆ ਹੋਣਾ ਸੀਟਾਂ ਤਾਂ ਉਹਨਾਂ ਦੀਆਂ ਆਉਣੀਆਂ ਹੀ ਆਈਆਂ ਜਿੰਨੀਆਂ ਇਲੈਕਸ਼ਨ ਤੋਂ ਪਹਿਲਾਂ ਸੀ। ਪਰ ਡਗ ਫੋਰਡ ਦੀ ਜਿਹੜੀ ਇਸ ਵੇਲੇ ਓਵਰਆਲ ਪੋਜੀਸ਼ਨਿੰਗ ਆ ਬਸੋ ਜੀ, ਮੈਨੂੰ ਤਾਂ ਕਈ ਵਾਰ ਇਹ ਵੀ ਲੱਗਦਾ ਕਿ ਇਹ ਮੇ ਬੀ ਹਲੇ ਬਹੁਤ ਅੱਗੇ ਵੱਧ ਕੇ ਕਰਨ ਵਾਲੀ ਗੱਲ ਹੋਵੇ, ਮੇ ਬੀ ਉਹਨਾਂ ਦੀ ਅੱਗੇ ਪ੍ਰਾਈਮ ਮਿਨਿਸਟਰ ਬਣਨ ਦੀ ਜਿਹੜੀ ਕੋਈ ਇੱਛਾ ਹੈ ਆਉਂਦੇ ਸਾਲਾਂ ਦੇ ਵਿੱਚ, ਖਾਸ ਤੌਰ 'ਤੇ ਜਿਸ ਤਰ੍ਹਾਂ ਹੁਣ ਲਿਬਰਲ ਪਾਰਟੀ ਦੀ ਰਿਸਰਜੈਂਸ ਦੇਖੀ ਜਾ ਰਹੀ ਆ। ਦੇਖੋ ਇੱਕ ਸਿਆਸਤ ਦੇ ਵਿੱਚ ਪਤਾ ਕੁਝ ਨਹੀਂ ਹੁੰਦਾ, ਪਿਛਲੇ 6 ਹਫ਼ਤਿਆਂ ਨੇ ਤਾਂ ਡੈਫੀਨੇਟਲੀ ਇਹ ਚੀਜ਼ ਪ੍ਰੂਵ ਕਰ ਦਿੱਤੀ ਹੈ ਨਾ ਕਿ ਜਿੰਨੀ ਕੰਜ਼ਰਵੇਟਿਵ ਦੇ ਕੋਲ ਲੀਡ ਸੀਗੀ ਉਹ ਲੀਡ ਕਿਸ ਤਰ੍ਹਾਂ ਇਵੈਪੋਰੇਟ ਹੋਈ, ਹੁਣ ਨੈਕ ਐਂਡ ਨੈਕ ਆਉਣ ਲੱਗ ਗਏ ਨੇ ਸਰਵੇਜ਼। ਇੱਕ ਹਾਈਪੋਥੈਟੀਕਲ ਸਿਨੈਰੀਓ ਫਰਜ਼ ਕਰੋ, ਜੇ ਲਿਬਰਲ ਪਾਰਟੀ ਦੀ ਹੀ ਸਰਕਾਰ ਦੁਬਾਰਾ ਆ ਜਾਂਦੀ ਆ, ਭਾਵੇਂ ਮਿਨੋਰਿਟੀ ਆਵੇ ਮੈਜੋਰਿਟੀ ਆਵੇ, ਜੇ ਕੰਜ਼ਰਵੇਟਿਵ ਸਰਕਾਰ ਨਹੀਂ ਬਣਾ ਪਾਉਂਦੇ ਤਾਂ ਫਿਰ ਪੀਅਰ ਪੋਲੀਐਫ ਦੀ ਲੀਡਰਸ਼ਿਪ ਦੇ ਉੱਪਰ ਸਵਾਲੀਆ ਨਿਸ਼ਾਨ ਲੱਗੂ, ਉਹਨਾਂ ਨੂੰ ਬਤੌਰ ਲੀਡਰ ਅਸਤੀਫਾ ਦੇਣਾ ਪੈ ਸਕਦਾ। ਅਗੇਨ ਇਹ ਬੜੀ ਹਾਈਪੋਥੈਟੀਕਲ ਗੱਲਾਂ ਨੇ, ਫਿਰ ਕੀ ਕੰਜ਼ਰਵੇਟਿਵ ਪਾਰਟੀ ਦੇ ਅਗਲੇ ਲੀਡਰ ਵਜੋਂ ਡਗ ਫੋਰਡ ਆ ਸਕਦੇ ਨੇ?
ਡਗ ਫੋਰਡ ਬੜੀ ਹਾਈਪੋਥੈਟੀਕਲ ਗੱਲ ਹੈ ਯਾਰ, ਸੋ ਅਜੇ ਵੀ ਪੋਲਸ ਦੇ ਵਿੱਚ ਮਤਲਬ ਕੰਜ਼ਰਵੇਟਿਵਸ ਬਰਾਬਰ ਨੇ ਜਾਂ ਫਿਰ 1-2 ਪੁਆਇੰਟਸ ਅੱਗੇ ਹੀ ਨੇ ਲਿਬਰਲਸ ਤੋਂ, ਸੋ ਉਹ ਜਿਹੜਾ ਇੱਕ ਪੋਲਸ ਦੇ ਮੁਤਾਬਕ ਸਿਚੁਏਸ਼ਨ ਇਹ ਹੈ। ਬਟ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਡਗ ਫੋਰਡ, ਯੈਸ ਉਹ ਇੱਕ ਸਟਰੋਂਗ ਲੀਡਰ ਆਪਣੇ ਪ੍ਰੋਜੈਕਟ ਕਰ ਰਹੇ ਨੇ ਫੈਡਰਲ ਲੈਵਲ 'ਤੇ ਵੀ, ਉਹ ਜਿਵੇਂ ਗੱਲਾਂ ਚੱਲ ਰਹੀਆਂ ਜ਼ਰੂਰ, ਪਰ ਇੱਕ ਚੀਜ਼ ਉਹਨਾਂ ਦੇ ਖਿਲਾਫ ਜਾ ਸਕਦੀ ਹੈ ਕਿ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ, ਪਰ ਹੁਣ ਵੀ ਹੈਗੇ ਨੇ, ਜਦੋਂ ਐਕਟਿਵ ਸੀਗੇ ਬਹੁਤ, COVID-19 ਦੇ ਦਿਨਾਂ ਦੇ ਵਿੱਚ ਜਿਹੜੀਆਂ ਪ੍ਰੈਸ ਕਾਨਫਰੰਸਿਸ ਵਗੈਰਾ ਜਸਟਿਨ ਟਰੂਡੋ ਨੇ ਕੀਤੀਆਂ, ਡਗ ਫੋਰਡ ਨੇ ਉਹਨਾਂ ਦੀ ਬੜੀ ਪ੍ਰਸ਼ੰਸਾ ਕੀਤੀ, ਜਸਟਿਨ ਟਰੂਡੋ ਨੇ ਡਗ ਫੋਰਡ ਦੀ ਬੜੀ ਪ੍ਰਸ਼ੰਸਾ ਕੀਤੀ। ਆਪਸ ਦੇ ਵਿੱਚ ਇਹ ਬੜੇ ਕਹਿ ਲਓ ਵੀ ਇਹਨਾਂ ਦਾ ਬੜਾ ਯਰਾਨਾ ਜਿਹਾ ਨਜ਼ਰ ਆਇਆ,
ਕ੍ਰਿਸਟੀਆ ਫ੍ਰੀਲੈਂਡ ਦੀ ਬਹੁਤ ਤਾਰੀਫ ਕਰਦੇ ਰਹੇ ਡਗ ਫੋਰਡ ਕੋਵਿਡ ਵੇਲੇ,
ਲਿਬਰਲਸ ਦੀਆਂ ਬੜੀਆਂ ਤਾਰੀਫਾਂ ਕਰਦੇ ਰਹੇ ਨੇ ਡਗ ਫੋਰਡ, ਤੇ ਜਿਹੜੇ ਕੰਜ਼ਰਵੇਟਿਵਸ ਦੇ ਵਿੱਚ ਜਿਹੜੇ ਥੋੜੇ ਜਿਹੇ ਕਹਿ ਲਓ ਰਾਈਟ ਲੀਨਿੰਗ ਜਿਹੜੇ ਕਹਿ ਲਓ ਵੀ ਬੜੇ ਹੀ ਬਲੂ ਕੰਜ਼ਰਵੇਟਿਵਸ ਨੇ, ਵੀ ਉਹ ਸ਼ਾਇਦ ਇਸ ਚੀਜ਼ ਨੂੰ ਪਸੰਦ ਨਾ ਕਰਨ, ਕਿਉਂਕਿ ਲੀਡਰ ਬਣ ਜਦੋਂ ਤਾਂ ਬਣ ਗਏ ਲੀਡਰ, ਜੇ ਤਾਂ ਲੀਡਰ ਬਣ ਜਾਣ ਤੇ ਉਸ ਤੋਂ ਬਾਅਦ ਤਾਂ ਫਿਰ ਇਦਾਂ ਦਾ ਲੀਡਰ ਵਧੀਆ ਹੁੰਦਾ ਕਿ ਜਿਹੜਾ ਕ੍ਰੋਸ ਪਾਰਟੀ ਲਾਈਨਸ ਜਿਹੜਾ ਗੱਲ ਕਰ ਸਕੇ, ਪਰ ਜਦੋਂ ਲੀਡਰ ਬਣਨਾ, ਇਲੈਕਸ਼ਨ ਜਿੱਤਣਾ, ਉਹਦੇ ਲਈ ਫਿਰ ਤੁਹਾਡਾ ਪਾਰਟੀ ਲੋਇਲਿਸਟ ਹੋਣਾ ਵੀ ਦੂਜਿਆਂ ਨੂੰ ਬੁਰਾ ਭਲਾ ਕਹਿਣਾ ਬੜਾ ਜ਼ਰੂਰੀ ਹੁੰਦਾ।
ਪਰ ਇਸ ਵੇਲੇ ਇਸ ਗੱਲ ਜੇ ਕਿਸੇ ਪੋਲੀਟੀਸ਼ੀਅਨ ਨੂੰ ਡੋਨਲਡ ਟਰੰਪ ਇਸ ਵੇਲੇ ਪਸੰਦ ਕਰ ਰਹੇ ਨੇ ਕੈਨੇਡੀਅਨ ਨੂੰ, ਦੈਟ ਇਜ਼ ਡਗ ਫੋਰਡ।
ਪਰ ਡੋਨਲਡ ਟਰੰਪ ਦੀ ਕੀ ਗਾਰੰਟੀ ਹੁੰਦੀ ਹੈ? ਡੋਨਲਡ ਟਰੰਪ ਦੀ ਕੋਈ ਗਾਰੰਟੀ ਨਹੀਂ ਹੈ, ਉਹ ਤਾਂ ਆਸਟ੍ਰੇਲੀਆ ਦੀ ਬੜੀ ਤਾਰੀਫ ਕਰਦੇ ਪਏ ਸੀ ਥੋੜੇ ਦਿਨ ਪਹਿਲਾਂ, ਸਾਡੇ ਆਸਟ੍ਰੇਲੀਆ ਦੇ ਬੜੇ ਚੰਗੇ ਆ, ਬੜੇ ਚੰਗੇ, ਕੀ ਖੱਟ ਲਿਆ ਚੰਗੇ ਹੋ ਗਏ।
ਕਈ ਵਾਰੀ ਇਹ ਕਹਿ ਲਓ ਕਿ ਜਿਹਦੀ ਤਾਰੀਫ ਕਰਦੇ ਉਹਨੂੰ ਜਾਂਚ ਕਰਨੇ ਰਹਿਣਾ ਪੈਣਾ, ਭਰਾ ਇਹ ਤਾਂ ਮੈਨੂੰ ਜ਼ਿਆਦਾ ਪਸੰਦ ਕਰ ਰਿਹਾ ਇਹਨੇ, ਉਹੀ ਹੁੰਦਾ ਨਾ ਵੀ ਕੋਠੇ ਚਾੜ ਕੇ ਪੌੜੀ ਖਿੱਚ ਲੈਣੀ ਆ, ਸੋ ਟਰੰਪ
ਦਾ ਕਈ ਮਾਰ ਦਿੰਦੇ ਆ,
ਧੱਕਾ ਮਾਰ ਦਿੰਦੇ ਆ, ਸਹੀ ਗੱਲ। ਸੋ ਦੇਖਦੇ ਹਾਂ ਕੀ ਬਣਦਾ। ਪਰ ਅੱਛਾ ਜਿਹੜੀ ਉਹ ਮੀਟਿੰਗ ਹੈਗੀ ਆ, ਅੱਛਾ ਅੱਜ ਡਗ ਫੋਰਡ ਮਾਰਕ ਕਾਰਨੀ ਨਾਲ ਮੀਟਿੰਗ ਕਰ ਰਹੇ ਨੇ, ਉਹਨੇ ਬ੍ਰੇਕਫਾਸਟ ਕਰਨਾ ਸੀ ਇਕੱਠਿਆਂ ਨੇ, ਪਰੌਂਠੇ ਪਰੌਂਠੇ ਖਾਣੇ ਸੀ, ਪਰੌਂਠੇ ਤੇ ਨਹੀਂ।
ਅੱਛਾ ਇੱਕ ਜੀ ਗੱਲ ਇਹਦੇ ਚ ਜ਼ਰੂਰ ਆ ਕੇ ਵਨ ਵੁੱਡ ਥਿੰਕ ਕਿ ਜੀ ਹੁਣ ਫੈਡਰਲੀ ਮਾਰਕ ਕਾਰਨੀ ਹੁਣ ਲੀਡਰ ਬਣ ਗਏ, ਵੀ ਉਹ ਕਿੱਥੇ ਨੇ ਇਸ ਪੂਰੀ ਸਿਚੁਏਸ਼ਨ?
ਜ਼ਰੂਰੀ ਗੱਲ,
ਉਹਨਾਂ ਨੇ ਕਿਹਾ ਹੋਇਆ, ਕਹਿੰਦੇ ਵੀ ਜਿੰਨੀ ਦੇਰ ਤੱਕ ਮੈਂ ਅਧਿਕਾਰਤ ਤੌਰ 'ਤੇ ਪ੍ਰਾਈਮ ਮਿਨਿਸਟਰ ਵਜੋਂ ਸਹੁੰ ਨਹੀਂ ਚੱਕ ਲੈਂਦਾ, ਉਨੀ ਦੇਰ ਤੱਕ ਕਹਿੰਦੇ ਵੀ ਮੈਂ ਟ੍ਰੇਡ ਡੀਲ ਦੇ ਵਿੱਚ, ਆ ਟ੍ਰੇਡ ਨੈਗੋਸੀਏਸ਼ਨ ਦੇ ਵਿੱਚ ਓਫੀਸ਼ਲੀ ਇੰਗੇਜ ਨਹੀਂ ਕਰਾਂਗਾ।
ਉਹਨਾਂ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ,
ਹਾਂ ਸੋਸ਼ਲ ਮੀਡੀਆ 'ਤੇ ਉਹ ਆਪਣੇ ਬਿਆਨ ਜਿਹੜੇ ਨੇ ਆਪਣਾ ਪ੍ਰਤੀਕਰਮ ਉਹ ਜ਼ਰੂਰ ਸਾਂਝਾ ਕਰਦੇ ਰਹੇ, ਅਤੇ ਪਰ ਉਹਨਾਂ ਨੇ ਕਿਹਾ ਵੀ ਇੰਗੇਜਮੈਂਟ ਜਿਹੜੀ ਆ, ਨੈਗੋਸੀਏਸ਼ਨ ਚੱਲ ਰਹੀ ਆ, ਇਹਦੇ ਵਿੱਚ ਉਦੋਂ ਹੀ ਆਉਣਗੇ ਜਦੋਂ ਅਧਿਕਾਰਤ ਤੌਰ 'ਤੇ ਉਹ ਪ੍ਰਧਾਨ ਮੰਤਰੀ ਬਣ ਜਾਣਗੇ।
ਜੀ
ਇੱਕ ਗੱਲ ਕਰਨੀ ਰਹਿ ਗਈ ਵਿਜੇ ਜੀ ਆਪਣੀ, ਕਿ ਜੋ ਟੈਰਿਸ ਵਗੈਰਾ ਲੱਗੀਆਂ ਨੇ ਉਹਦੇ ਜਵਾਬ ਦੇ ਵਿੱਚ ਅੱਜ ਸਾਡੀ ਸਰਕਾਰ ਵੱਲੋਂ
ਰਿਟੈਲੀਟੋਰੀ ਟੈਰਿਫ
ਜਿਹੜੇ ਨੇ ਉਹ ਅਨਾਊਂਸ ਕੀਤੀਆਂ ਗਈਆਂ ਨੇ। ਸੋ ਪਹਿਲਾਂ ਅਸੀਂ $30 billion ਦੇ ਸਮਾਨ ਦੇ ਉੱਤੇ ਟੈਰਿਫ ਅਨਾਊਂਸ ਕੀਤੀਆਂ ਸੀ, ਕਾਊਂਟਰ ਟੈਰਿਫ, ਹੁਣ $29.8 billion ਦਾ ਹੋਰ ਸਮਾਨ, ਜਿਹਦੇ ਵਿੱਚ ਸਟੀਲ, ਐਲੂਮੀਨੀਅਮ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ ਨੇ ਉਹਨਾਂ ਉੱਤੇ 25% ਟੈਰਿਫ ਲਗਾਈ ਜਾਏਗੀ ਸਟਾਰਟਿੰਗ ਟੁਮੋਰੋ।
ਪੀਨਟ ਬਟਰ ਵੀ, ਹਾਰਲੇ ਡੇਵਿਡਸਨ ਦੇ ਮੋਟਰਸਾਈਕਲ ਵੀ,
ਸੋ ਅੱਜ ਅੱਧੀ ਰਾਤ ਤੋਂ ਸੋ ਇਹ ਅਨਾਊਂਸ ਕੀਤੀਆਂ ਗਈਆਂ ਨੇ। ਤੇ ਉਧਰੋਂ EU ਵਾਲਿਆਂ ਨੇ ਵੀ, ਕਿਉਂਕਿ ਜੋ ਸਟੀਲ ਤੇ ਐਲੂਮੀਨੀਅਮ ਤੇ ਟੈਰਿਫ ਲੱਗੀਆਂ ਨੇ ਉਹ ਸਿਰਫ ਕੈਨੇਡਾ ਤੇ ਨਹੀਂ, ਉਹ ਵਰਲਡ ਵਾਈਡ ਆ, ਗਲੋਬਲ ਆ। ਸੋ EU ਵਾਲਿਆਂ ਨੇ ਵੀ ਰਿਟੈਲੀਏਟ ਕੀਤਾ ਤੇ ਉਹਨਾਂ ਨੇ $28 billion ਦੇ ਸਮਾਨ ਦੇ ਉੱਤੇ ਟੈਰਿਫ ਅਨਾਊਂਸ ਕੀਤੀਆਂ ਨੇ। ਇਹਨਾਂ ਦੀਆਂ ਟੈਰਿਫ ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਤੇ ਵਿਜੇ ਜੀ ਦੱਸਿਆ ਜਾਂਦਾ ਕਿ EU ਵਾਲਿਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ,
ਉਹਨਾਂ ਨੇ ਕਿਹਾ ਅਸੀਂ ਅਮਰੀਕਾ ਨੂੰ ਇਹ ਵੀ ਪ੍ਰਪੋਜ਼ਲ ਦਿੱਤੀ ਤੁਹਾਡੇ ਤੋਂ LNG ਜ਼ਿਆਦਾ ਖਰੀਦ ਲੈਂਦੇ ਹਾਂ, ਤੁਹਾਡੇ ਤੋਂ ਹੋਰ ਚੀਜ਼ਾਂ
ਹਥਿਆਰ ਖਰੀਦ ਲੈਂਦੇ,
ਹਥਿਆਰ ਖਰੀਦ ਲੈਂਦੇ ਜ਼ਿਆਦਾ।
ਤੇ ਇਹਨਾਂ ਨੇ ਇਹ ਵੀ ਆਫਰ ਕੀਤਾ ਕਿ ਜੋ ਤੁਹਾਡੀਆਂ ਅਮਰੀਕਾ ਦੀਆਂ ਕਾਰਾਂ ਦੇ ਉੱਤੇ ਅਸੀਂ ਟੈਰਿਫ, ਕਿਉਂਕਿ ਡੋਨਲਡ ਟਰੰਪ ਇਸ ਗੱਲ ਤੋਂ ਬੜੇ ਨਾਰਾਜ਼ ਨੇ, ਸ਼ੁਰੂ ਤੋਂ ਹੀ 20 January ਤੋਂ ਹੀ ਜ਼ਿਕਰ ਕਰ ਰਹੇ ਨੇ ਕਿ ਦੇਖ ਲਓ ਜਿਹੜੀਆਂ ਸਾਡੀਆਂ ਗੱਡੀਆਂ ਨੇ ਯੂਰਪ ਵਾਲੇ ਉੱਤੇ ਕਿੰਨਾ ਟੈਰਿਫ ਲਾਉਂਦੇ ਆ। ਸੋ ਉਹਨਾਂ ਨੇ ਇਹ ਵੀ ਆਫਰ ਕੀਤਾ, ਕਹਿੰਦੇ US ਦੀਆਂ ਕਾਰਸ 'ਤੇ ਅਸੀਂ ਟੈਰਿਫ ਵੀ ਘਟਾ ਦੇਵਾਂਗੇ ਅਤੇ ਤੁਹਾਡੇ ਇੰਡਸਟਰੀਅਲ ਪ੍ਰੋਡਕਟਸ 'ਤੇ ਵੀ ਅਸੀਂ ਟੈਰਿਫ ਘਟਾਉਣ ਲਈ ਤਿਆਰ ਹਾਂ। ਪਰ ਟਰੰਪ ਨੇ ਸੁਣੀ ਨਹੀਂ ਅਤੇ ਹੁਣ ਇਹ ਵੀ ਤਾਂ ਦੋਸਤ ਹੀ ਨੇ ਵੀ ਜੀ ਅਮਰੀਕਾ ਦੇ, ਯੂਰਪ ਵਾਲੇ, ਆਸਟ੍ਰੇਲੀਆ ਵਾਲੇ, ਨਿਊਜ਼ੀਲੈਂਡ ਵਾਲੇ, ਇਹ ਐਲਾਈਜ਼ ਨੇ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ
ਜੀ।
ਤੇ ਜ਼ੇਲੈਂਸਕੀ ਫਿਰ ਕਿਹੜੇ ਖੇਤ ਦੀ ਮੁੱਲੀ ਆ?
ਵਾਸੂ ਜੀ, ਕੱਲ੍ਹ ਜਿਹੜੇ ਕੈਰੋਲਿਨ ਲੈਵਿਟ ਪ੍ਰੈਸ ਸੈਕਟਰੀ ਨੇ ਵਾਈਟ ਹਾਊਸ 'ਤੇ, ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੈਨੇਡਾ ਨੂੰ ਅਜੇ ਵੀ ਐਲਾਈ ਮੰਨਦੇ ਹੋ? ਉਹ ਬੜਾ ਭੰਬਲ ਭੁੱਸੇ ਜਿਹੇ ਵਾਲਾ ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ, ਕਹਿੰਦੇ ਕੈਨੇਡਾ ਇਜ਼ ਅ ਨੇਬਰ, ਇਜ਼ ਅ ਪਾਰਟਨਰ, ਬਟ ਨਾਓ ਦੇ ਆਰ ਬਿਕਮਿੰਗ ਅ ਕੰਪੈਟੀਟਰ। ਉਹਦੇ ਕੰਪੈਟੀਟਰ ਕਾਹਦੇ? ਕੱਲ੍ਹ ਜੋਨਾਥਨ ਵਿਲਕਨਸਨ, ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਫੈਡਰਲ, ਉਹ ਅਮੈਰੀਕਨ ਚੈਨਲ 'ਤੇ ਕਿਤੇ ਇੰਟਰਵਿਊ ਦੇ ਰਹੇ ਸੀ, ਉਹ ਕਹਿੰਦੇ ਕੰਪੈਟੀਟਰ ਕਾਹਦੇ? ਸਮਾਨ ਤਾਂ ਇਹ ਤੁਹਾਨੂੰ ਸਪਲਾਈ ਕਰਦੇ ਹਾਂ, ਉਹ ਚੀਜ਼ਾਂ ਸਪਲਾਈ ਕਰਦੇ ਹਾਂ ਜਿਹੜੀਆਂ ਤੁਹਾਡੇ ਕੋਲ, ਆਪਣੇ ਕੋਲ ਡੋਮੈਸਟਿਕਲੀ ਆਪਣੀ ਡਿਮਾਂਡ ਦੀ ਪੂਰਤੀ ਕਰਨ ਲਈ ਤੁਹਾਡੇ ਕੋਲ ਹੈ ਕੋਈ ਚੀਜ਼ਾਂ ਨਹੀਂ। ਸੋ ਅਸੀਂ ਤਾਂ ਤੁਹਾਡੇ ਪੂਰਕ ਹਾਂ, ਅਸੀਂ ਤਾਂ ਤੁਹਾਡੇ ਕਲੈਬੋਰੇਟਰ ਹਾਂ, ਅਸੀਂ ਤੁਹਾਡੇ ਕੰਪੈਟੀਟਰ ਥੋੜ੍ਹੇ ਹਾਂ। ਸੋ ਇਹ ਵੀ ਦੇਖੋ ਕੀ ਬਣਦਾ।
ਉਹਨਾਂ ਨੇ ਉਹੀ ਗੱਲਾਂ ਕਰਨੀਆਂ, ਬਹੁਤ ਕੁਛ ਹੈ ਜਿਹੜੀ, ਬਹੁਤ ਕੁਛ ਜਿਹਨਾਂ ਨੇ ਗੱਲਾਂ ਕਰਨੀਆਂ। ਮੈਂ ਕਿਹਾ ਲਿਸਨ, ਇਹ ਸਾਡਾ ਇੱਕ ਜੁਮਲਾ ਹੈ ਜਿਹੜਾ ਅਸੀਂ ਕਹਿੰਦੇ ਬਹੁਤ ਕੁਛ ਆ, ਬਹੁਤ ਕੁਛ ਆ। ਸੋ ਉਹਨੇ ਕਹਿੰਦਾ ਪਤਾ ਨਹੀਂ ਕਿਉਂ ਕਹਿੰਦੇ ਰਹਿੰਦੇ, ਤਾਂ ਦੱਸਦੇ ਤਾਂ ਹੈ ਨਹੀਂ। ਸੋ ਕੈਰੋਲਿਨ ਲੈਵਿਟ ਨੇ ਦੇਖੋ ਉਹੀ ਗੱਲਾਂ ਕਰਨੀਆਂ ਨੇ ਜਿਹੜੀਆਂ ਡੋਨਲਡ ਟਰੰਪ ਕਰਦੇ ਨੇ। ਸੋ ਜਿਹੜਾ ਕਹਿ ਲਓ ਵੀ ਦ ਵਨ ਹੂ ਸਾਈਨਸ ਦ ਪੇ ਚੈੱਕ ਨੋ, ਉਹਦੀ ਹੀ ਉਹਨਾਂ ਨੇ ਗੱਲ ਜਿਹੜੀ ਆ ਅੱਗੇ ਕਰਨੀ ਆ। ਦੈਟਸ ਵਾਈ ਸ਼ੀ ਹੈਜ਼ ਦ ਜੋਬ।
ਇੱਥੇ ਇੱਕ ਮੈਸੇਜ ਆਇਆ ਚਮਕੌਰ ਸਿੰਘ ਜੀ ਦਾ, ਕਹਿੰਦੇ ਜੀ ਡਗ ਫੋਰਡ ਇਜ਼ ਫਰੋਮ PC ਪਾਰਟੀ, ਨਾਟ ਫਰੋਮ ਕੰਜ਼ਰਵੇਟਿਵ। ਇਹ ਆਪਾਂ ਕਿਹਾ ਵੀ ਨਹੀਂ ਸੀ ਜੀ, ਪ੍ਰੋਗਰੈਸਿਵ ਕੰਜ਼ਰਵੇਟਿਵ ਸੂਬਾਈ ਪਾਰਟੀ ਆ ਜਿਹੜੀ ਕਿ ਹੈਗੀ ਕੰਜ਼ਰਵੇਟਿਵ ਵਿਚਾਰਧਾਰਾ ਵਾਲੀ ਰਾਈਟ ਆਫ ਸੈਂਟਰ ਪਾਰਟੀ ਆ।
ਬਟ ਹੀ ਮੇ ਐਂਟਰ ਫੈਡਰਲ ਪੋਲਿਟਿਕਸ,
ਹੀ ਮੇ ਐਂਟਰ ਫੈਡਰਲ ਪੋਲਿਟਿਕਸ
ਐਜ਼ ਅ ਕੰਜ਼ਰਵੇਟਿਵ ਕੈਂਡੀਡੇਟ,
ਰਾਈਟ? ਕਿਉਂਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਲੀਡਰ ਬਣਨ ਤੋਂ ਪਹਿਲਾਂ, ਓਨਟੈਰੀਓ ਦੇ ਪ੍ਰੀਮੀਅਰ ਬਣਨ ਤੋਂ ਪਹਿਲਾਂ, ਡਗ ਫੋਰਡ ਸਿਟੀ ਟੋਰੋਂਟੋ ਸਿਟੀ ਦੇ ਵਿੱਚ ਕਾਉਂਸਲਰ ਹੋਇਆ ਕਰਦੇ ਸੀ। ਉਹ ਵੀ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਸਟੋਰੀ ਹੈ, ਹਿਜ਼ ਐਲੀਵੇਸ਼ਨ ਟੂ ਪ੍ਰੋਵਿੰਸ਼ੀਅਲ ਪੋਲਿਟਿਕਸ।
ਸਾਡੇ ਕ੍ਰਿਸਟੀ ਕਲਾਰਕ BC ਲਿਬਰਲਸ ਦੇ ਲੀਡਰ ਸਨ, ਸਾਡੇ ਪ੍ਰੀਮੀਅਰ ਸਨ, ਤੇ ਉਹ ਹੁਣ ਉਹਨਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਲਿਬਰਲ ਪਾਰਟੀ ਆਫ ਕੈਨੇਡਾ ਦੇ ਲੀਡਰ ਬਣਨ ਵਾਸਤੇ,
ਤੇ ਹੁਣ
ਉਹ MP ਵਜੋਂ ਕਹਿੰਦੇ ਹੁੰਦੇ
ਲਿਬਰਲ ਪਾਰਟੀ ਵੱਲੋਂ ਉਹ ਬਤੌਰ MP ਕੈਂਡੀਡੇਟ ਵੀ ਲੜਨ ਵਾਸਤੇ ਇੱਛੁਕ ਨੇ।
ਇੱਕ ਵਾਰੀ ਜਦੋਂ ਵਿਜੇ ਸਿਆਸਤ ਮੂੰਹ ਨੂੰ ਲੱਗ ਜਾਏ ਨਾ,
ਯੈਸ
ਫਿਰ ਉਹ ਸਵਾਦ ਭੁੱਲਦਾ ਨਹੀਂ।
ਵਾਸੂ ਜੀ, ਕੋਲੰਬੀਆ ਰਿਵਰ ਟ੍ਰੀਟੀ ਬਾਰੇ ਗੱਲ ਕਰੀਏ। ਕੋਲੰਬੀਆ ਰਿਵਰ ਟ੍ਰੀਟੀ ਜਿਹੜੀ ਇਸ ਟ੍ਰੀਟੀ ਦੇ ਅਧੀਨ ਉਹ ਕੀਤਾ ਜਾਂਦਾ। 1964 ਦੇ ਵਿੱਚ ਇਹ ਟ੍ਰੀਟੀ ਜਿਹੜੀ ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਈ ਸੀ, ਪਰਪਸ ਇਹਦਾ ਇਹ ਸੀ ਕਿ ਬ੍ਰਿਟਿਸ਼ ਕੋਲੰਬੀਆ ਤੋਂ ਇਸ ਵਗਦੇ ਪਾਣੀ ਦੇ ਵਿੱਚ ਕੋਲੰਬੀਆ ਰਿਵਰ ਟ੍ਰੀਟੀ ਦੇ ਕੋਲੰਬੀਆ ਰਿਵਰ ਦੇ ਪਾਣੀ ਨੂੰ ਇਸ ਹਿਸਾਬ ਨਾਲ ਮੈਨੇਜ ਕੀਤਾ ਜਾਏਗਾ ਕਿ ਉਹ ਅਮਰੀਕਾ ਦੇ ਵਿੱਚ ਇੱਕਦਮ ਇੰਨਾ ਨਾ ਦਾਖਲ ਹੋਵੇ ਕਿ ਉਹਦੇ ਕਰਕੇ ਹੜ੍ਹ ਆ ਜਾਣ। ਦੂਜੀ ਗੱਲ ਇਹ ਸੀ ਕਿ ਇਹਦੇ ਨਾਲ ਜਿਹੜੀ ਪਾਵਰ ਜਨਰੇਸ਼ਨ ਹੋਣੀ ਸੀ, ਵੱਖੋ ਵੱਖਰੇ ਡੈਮਸ ਅਲੋਂਗ ਦ ਰਾਊਟ ਆਫ ਦ ਰਿਵਰ ਉਹ ਸਥਾਪਿਤ ਕੀਤੇ ਗਏ ਕੈਨੇਡਾ ਦੇ ਵਿੱਚ ਵੀ, ਅਮਰੀਕਾ ਵਾਲੇ ਪਾਸੇ ਵੀ, ਅਤੇ ਉਹਦੇ ਨਾਲ ਪਾਵਰ ਜਨਰੇਸ਼ਨ ਦਾ ਕੰਮ ਵੀ ਹੁੰਦਾ ਸੀ। ਹੁਣ ਗੱਲ ਕੀ ਸੀ ਕਿ ਕਿਉਂਕਿ ਇੱਧਰਲੇ ਪਾਸਿਓਂ ਜਾਂਦਾ ਪਾਣੀ ਜਦੋਂ ਅਮਰੀਕਾ 'ਚ ਦਾਖਲ ਹੁੰਦਾ ਸੀ, ਵਾਟਰ ਮੈਨੇਜਮੈਂਟ ਦੀ ਜ਼ਰੂਰਤ ਉੱਧਰਲੇ ਪਾਸੇ ਉਹਨਾਂ ਨੂੰ ਵੀ ਹੈਗੀ ਆ। ਜਿਹੜੇ ਡੈਮ ਬਣੇ ਸੀ ਉਹ ਡੈਮਸ ਦਾ ਕਾਫੀ ਜਿਹੜਾ ਖਰਚਾ ਸੀ ਅਮਰੀਕਾ ਨੇ ਹੀ ਅਦਾ ਕੀਤਾ ਸੀ। ਅਮਰੀਕਾ ਦਾ ਹੁਣ ਇਹ ਕਹਿਣਾ ਕਿ ਦੇਖੋ ਵੀ ਡੈਮ ਤੁਹਾਡੇ ਕਦੋਂ ਦੇ ਬਣੇ ਹੋਏ ਆ, ਪੈਸੇ ਤੁਹਾਡੇ ਉਹਨਾਂ ਦੇ ਪੂਰੇ ਹੋ ਗਏ, ਇਹਦੇ ਕਰਕੇ ਬੀ ਸੀ ਨੂੰ ਹਰ ਸਾਲ ਤਕਰੀਬਨ $300 million
$100 to $300 million
ਅਪ ਟੂ $300 million ਬੀ ਸੀ ਨੂੰ ਹਾਸਲ ਹੋਇਆ ਕਰਦਾ ਸੀ। ਹੁਣ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਗੱਲ 'ਤੇ ਸਹਿਮਤੀ ਬਣ ਗਈ ਸੀ ਕਿ ਜਿਹੜੀ ਇਹ ਰਿਵਰ ਕੋਲੰਬੀਆ ਰਿਵਰ ਟ੍ਰੀਟੀ ਆ ਇਹਨੂੰ ਅਸੀਂ ਰੀਵਿਜ਼ਿਟ ਕਰ ਲਈਏ, ਪਰ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਚੇਂਜ ਹੋ ਗਈ। ਡੋਨਲਡ ਟਰੰਪ ਦਾ ਇਹ ਕਹਿਣਾ ਹੈ ਕਿ ਕੋਲੰਬੀਆ ਰਿਵਰ ਟ੍ਰੀਟੀ ਦਾ ਪਾਣੀ ਬੀ ਸੀ ਦੇ ਵਿੱਚ ਰੌਕੀ ਮਾਊਂਟੇਨਸ ਤੋਂ ਸ਼ੁਰੂ ਹੋ ਕੇ ਰੈਵਲ ਸਟੋਕ ਦੇ ਰਾਹੀਂ ਅਮਰੀਕਾ 'ਚ ਦਾਖਲ ਹੋ ਕੇ ਓਰੇਗਨ 'ਚੋਂ ਗੁਜ਼ਰਦਾ ਹੋਇਆ ਜਿਹੜਾ ਪੈਸੀਫਿਕ ਓਸ਼ਨ 'ਚ ਜਾ ਰਲਦਾ, ਕਿ ਇਸ ਪਾਣੀ ਨੂੰ ਅਸੀਂ ਅੱਗੇ ਆਲ ਦਾ ਵੇ ਕੈਲੀਫੋਰਨੀਆ ਤੱਕ ਲੈ ਕੇ ਜਾਈਏ। ਉਹਨਾਂ ਨੇ ਇਹ ਗੱਲ ਕੈਂਪੇਨ ਦੌਰਾਨ ਵੀ ਕੀਤੀ ਸੀ। ਕੋਲੰਬੀਆ ਰਿਵਰ ਟ੍ਰੀਟੀ ਨਾਲ ਸੰਬੰਧਿਤ ਜਿਹੜੀ ਹੁਣ ਨੈਗੋਸੀਏਸ਼ਨਸ ਨੇ ਉਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਪੌਜ਼ ਕਰ ਦਿੱਤਾ ਗਿਆ ਹੈ। ਇਹ ਗੱਲ ਕੱਲ੍ਹ ਸਾਡੇ ਸੂਬਾਈ ਐਨਰਜੀ ਮਿਨਿਸਟਰ ਏਡਰੀਅਨ ਡਿਕਸ ਨੇ ਸਾਂਝੀ ਕੀਤੀ ਆ।
ਸੋ ਪਹਿਲਾ ਸਵਾਲ ਇਹ ਹੈ ਕਿ ਅਮਰੀਕਾ ਵਾਲੇ ਕੈਨੇਡਾ ਨੂੰ ਪੈਸੇ ਦਿੰਦੇ ਕਿਉਂ ਨੇ? ਸੋ ਜਿਹੜੀ ਇਹ 1964 ਦੇ ਵਿੱਚ ਟ੍ਰੀਟੀ ਰੈਟੀਫਾਈ ਕੀਤੀ ਗਈ ਇਹਦੇ ਵਿੱਚ ਇਹ ਸੀ, ਸੋ 1948 ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਸੀ ਜਿਹਦਾ ਬਹੁਤ ਨੁਕਸਾਨ ਹੋਇਆ ਸੀ। ਉਸ ਤੋਂ ਬਾਅਦ ਇਹਦੀ ਲੋੜ ਮਹਿਸੂਸ ਹੋਈ ਕਿ ਕੋਈ ਬੰਦੋਬਸਤ ਕਰਨਾ ਪੈਣਾ, ਸੋ ਰਾਜ਼ੀਨਾਮਾ ਹੋਇਆ। 1961 ਵਿੱਚ ਟ੍ਰੀਟੀ ਤਿਆਰ ਕੀਤੀ ਗਈ, 1964 ਵਿੱਚ ਇਹਨੂੰ ਰੈਟੀਫਾਈ ਕੀਤਾ ਗਿਆ। ਅਰੇਂਜਮੈਂਟ ਇਹ ਬਿਠਾਇਆ ਗਿਆ ਕਿ ਕੈਨੇਡਾ ਦੇ ਸਿਰ ਜ਼ਿੰਮੇਦਾਰੀ ਲਾਈ ਗਈ ਕਿ ਜੀ ਤੁਸੀਂ ਇਹਦਾ ਪਾਣੀ ਵਗੈਰਾ ਕੰਟਰੋਲ ਕਰੋ, ਇੱਥੇ ਤੁਸੀਂ ਬੰਨ ਵਗੈਰਾ ਬਣਾਓ, ਇੱਥੇ ਸਾਰਾ ਤੁਸੀਂ ਪ੍ਰਬੰਧਨ ਕਰੋ, ਜਿਹੜਾ ਐਡੀਸ਼ਨਲ ਪਾਣੀ ਉਹਨੂੰ ਸਟੋਰ ਵਗੈਰਾ ਕਰੋ, ਤੇ ਪਾਣੀ ਦਾ ਫਲੋ ਜਿਹੜਾ ਉਹਨੂੰ ਕੰਟਰੋਲਡ ਤਰੀਕੇ ਨਾਲ ਅਮਰੀਕਾ ਵਿੱਚ ਚੱਲਦਾ ਰੱਖੋ, ਕਿ ਪਾਣੀ ਜਿਹੜਾ ਆਉਂਦਾ ਵੀ ਰਹੇ, ਰੁਕੇ ਵੀ ਨਾ, ਜ਼ਿਆਦਾ ਵੀ ਨਾ ਆਵੇ,
ਤਾਂ ਕਿ ਬੇਸਿਕਲੀ ਫਲੱਡ ਕੰਟਰੋਲ ਹੋ ਸਕੇ,
ਫਲੱਡ ਕੰਟਰੋਲ ਹੋਵੇ। ਹੁਣ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਪਾਣੀ ਨਿਯੰਤਰਣ ਤਰੀਕੇ ਨਾਲ ਕਹਿ ਲਓ ਅਮਰੀਕਾ ਭੇਜਿਆ ਜਾਂਦਾ, ਉਹਦੇ ਨਾਲ ਅਮਰੀਕਾ ਦੇ ਵਿੱਚ ਹਾਈਡਰੋ ਇਲੈਕਟ੍ਰਿਸਿਟੀ ਦੀ ਪੈਦਾਵਾਰ ਵਧੀ। ਸੋ ਜੇ ਅਸੀਂ ਕੰਟਰੋਲ ਨਾ ਕਰੀਏ ਤਾਂ ਵੀ ਅਮਰੀਕਾ ਦੇ ਵਿੱਚ ਹਾਈਡਰੋ ਇਲੈਕਟ੍ਰਿਸਿਟੀ ਪੈਦਾ ਹੋਏਗੀ ਕੋਲੰਬੀਆ ਰਿਵਰ ਤੋਂ, ਜੇ ਅਸੀਂ ਕੰਟਰੋਲ ਕਰਕੇ ਭੇਜਦੇ ਹਾਂ ਉਹਦੇ ਨਾਲ ਪੈਦਾਵਾਰ ਵਧੀ।
ਰਾਈਟ,
ਸੋ ਜਿੰਨਾ ਵਾਧਾ ਹੋਇਆ ਇਲੈਕਟ੍ਰਿਸਿਟੀ ਜਨਰੇਸ਼ਨ ਦੇ ਵਿੱਚ, ਜਿਹੜੀ ਐਡੀਸ਼ਨਲ ਪਾਵਰ ਜਨਰੇਟ ਹੋਈ ਸਾਡੇ ਫਲੱਡ ਕੰਟਰੋਲ ਦੇ ਕਰਕੇ, ਮੈਜਰਸ ਦੇ ਕਰਕੇ, ਉਹ ਜਿਹੜੀ ਐਡੀਸ਼ਨਲ ਜਨਰੇਸ਼ਨ ਆ ਉਹਦਾ 50% ਅਮਰੀਕਾ ਨੇ ਰਾਜ਼ੀ ਹੋਏ ਕਿ ਸਾਡੇ ਨਾਲ ਉਹ ਰੈਵਨਿਊ ਸ਼ੇਅਰ ਕਰਨਗੇ।
ਕਿਉਂਕਿ ਜੇ ਇੱਥੋਂ ਪਾਣੀ ਦਾ ਵਹਾਅ ਕੰਟਰੋਲ ਨਾ ਕੀਤਾ ਜਾਵੇ ਤਾਂ ਫਿਰ ਜਿਹੜੀ ਉਹ ਵਧੀ ਹੋਈ ਇਲੈਕਟ੍ਰਿਸਿਟੀ ਦਾ ਰੈਵਨਿਊ ਅਮਰੀਕਾ ਵਾਸਤੇ ਵੀ ਜਨਰੇਟ ਨਹੀਂ ਹੋਣਾ,
ਨਹੀਂ ਹੋਣਾ।
ਸੋ ਪਾਣੀ ਦਾ ਮੈਨੇਜਮੈਂਟ ਦਾ ਹਿੱਸਾ,
ਸੋ ਜਿਹੜਾ ਵਾਧਾ ਹੋਇਆ ਜਨਰੇਸ਼ਨ ਦੇ ਵਿੱਚ ਉਹਦਾ 50% ਅਮਰੀਕਾ ਸਾਨੂੰ ਦੇਗਾ। ਫਿਰ ਇਹ ਹੋਇਆ ਕਿ ਜੀ ਵੀ ਇਲੈਕਟ੍ਰਿਸਿਟੀ ਭੇਜੋਗੇ, ਕਹਿੰਦੇ ਵੀ ਪੈਸੇ ਦੇ ਦਾਂਗੇ ਉੱਕੇ ਪੁੱਕੇ, ਵੀ ਉਹ ਜਿਹੜਾ ਇੱਕ ਅਗਰੀਮੈਂਟ ਜਿਹੜਾ ਸਾਈਨ ਹੋਇਆ ਸੀ, ਫਾਰਮੂਲਾ ਸੀ, ਉਹਦੇ ਤਹਿਤ ਸਾਨੂੰ $100 to $300 million ਬਣਦਾ ਸੀ। ਕਹਿੰਦੇ ਸੀ ਵੀ ਹੁਣ 60 ਸਾਲ ਹੋ ਗਏ ਇਸ ਟ੍ਰੀਟੀ ਨੂੰ ਸਾਈਨ ਹੋਇਆ, ਤੇ ਹੁਣ ਜਿਹੜੇ ਪਾਵਰ ਦੇ ਰੇਟਸ ਨੇ ਉਹ ਬਹੁਤ ਫਰਕ ਪੈ ਗਿਆ, ਵੱਧ ਗਏ ਨੇ, ਵੀ ਸਾਡਾ ਹਿੱਸਾ ਜ਼ਿਆਦਾ ਬਣਦਾ।
ਰਾਈਟ,
ਅਮਰੀਕਾ ਵਾਲੇ ਕਹਿੰਦੇ ਸੀ ਜਿਹੜੀਆਂ ਡੈਮਸ ਵਗੈਰਾ ਤੁਸੀਂ ਬਣਾਈਆਂ ਉਹਦੇ ਵਾਸਤੇ ਅਸੀਂ ਤੁਹਾਨੂੰ ਪੈਸੇ ਦਿੱਤੇ ਸੀਗੇ
60 ਸਾਲ ਪਹਿਲਾਂ, ਜਿਹੜੇ ਓਵਰ ਦ ਕੋਰਸ ਆਫ ਦ ਇਅਰਸ ਪੈਸੇ ਮਿਲੇ ਨੇ।
ਤੇ ਕਹਿੰਦੇ ਉਹ $64 million ਉਹਨਾਂ ਨੇ 1960s ਦੇ ਵਿੱਚ ਦਿੱਤਾ ਸੀ, $64 million ਉਹ ਕਹਿੰਦੇ ਹੁਣ ਤੁਹਾਡੇ ਜਿਹੜੇ ਡੈਮਸ ਦੇ ਵਗੈਰਾ ਪੈਸੇ ਵਗੈਰਾ ਤੁਹਾਨੂੰ ਅਸੀਂ ਬਾਅਦ 'ਚ ਜਿਹੜੇ ਪੈਸੇ ਇੱਥੋਂ ਭੇਜਦੇ ਰਹੇ ਹਾਂ ਉਹ ਤੁਹਾਡੇ ਪੈਸੇ ਪੂਰੇ ਹੋ ਗਏ ਨੇ, ਹੁਣ ਤੁਹਾਨੂੰ ਜ਼ਿਆਦਾ ਪੈਸੇ ਭੇਜਣ ਦੀ ਲੋੜ ਨਹੀਂ। ਕੈਨੇਡਾ ਕਹਿੰਦਾ ਸੀ ਕਿ ਹੁਣ ਜਿਹੜੀ ਪਾਵਰ ਜਨਰੇਟ ਤੁਹਾਨੂੰ ਐਡੀਸ਼ਨਲ ਹੋ ਰਹੀ ਹੈ ਉਹਦੀ ਡਾਲਰ ਵੈਲਿਊ $100 to $300 million ਤੋਂ ਕਿਤੇ ਜ਼ਿਆਦਾ ਹੈ, ਫਿਰ ਲੋੜ ਮਹਿਸੂਸ ਹੋਈ ਵੀ ਇਹਨੂੰ ਮਾਡਰਨਾਈਜ਼ ਕਰਨਾ ਚਾਹੀਦਾ। ਸੋ 60 ਸਾਲ ਹੋ ਗਏ ਸੀ ਟ੍ਰੀਟੀ ਨੂੰ ਪਿਛਲੇ ਸਾਲ 2024 ਦੇ ਵਿੱਚ, ਸੋ ਲਾਸਟ ਈਅਰ ਇਹ ਅਗਰੀਮੈਂਟ ਹੋਇਆ ਕਿ ਇਹਨੂੰ ਮਾਡਰਨਾਈਜ਼ ਕਰਾਂਗੇ, ਤੇ ਇਹ ਜਿਹੜੀਆਂ ਇੱਕ ਦੋ ਵਿੱਚ ਇਹਦੇ ਚੀਜ਼ਾਂ ਥੋੜੀਆਂ ਐਡਜਸਟਮੈਂਟਸ ਕੀਤੀਆਂ ਗਈਆਂ, ਤੇ ਇੱਕ ਇੰਟਰਮ ਅਗਰੀਮੈਂਟ ਸਾਈਨ ਕੀਤਾ ਗਿਆ 3 ਸਾਲਾਂ ਦਾ।
ਇਨ ਪ੍ਰਿੰਸੀਪਲ ਇੱਕ ਅਗਰੀਮੈਂਟ ਹੋ ਗਿਆ,
ਹਾਂ ਇਨ ਪ੍ਰਿੰਸੀਪਲ ਵੀ ਜਿਹੜੀਆਂ ਅਪਡੇਟਸ ਨੇ ਮਾਡਰਨਾਈਜੇਸ਼ਨ ਵਾਲੀਆਂ ਵੀ ਉਹੀ ਲਾਗੂ ਹੋਣਗੀਆਂ, 3 ਸਾਲ ਦਾ ਇੱਕ ਇੰਟਰਮ ਅਗਰੀਮੈਂਟ ਆ, ਉਸ ਤੋਂ ਬਾਅਦ ਫਿਰ ਆਫੀਸ਼ਲੀ ਅਸੀਂ ਇਹਨੂੰ ਮਾਡਰਨਾਈਜ਼ ਮਤਲਬ ਨਵੀਂ ਟ੍ਰੀਟੀ ਸਾਈਨ ਕਰਾਂਗੇ। ਜਿਹੜੀ ਉਹ ਡਿਸਕਸ਼ਨ ਚੱਲ ਰਹੀ ਸੀ ਮਾਡਰਨਾਈਜੇਸ਼ਨ ਦੀ ਉਹਨੂੰ ਹੁਣ ਦੱਸਿਆ ਜਾ ਰਿਹਾ ਕਿ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੇ ਪੌਜ਼ ਕਰਤਾ। ਇਹ ਜਿਹੜੀ ਜਾਣਕਾਰੀ ਕੱਲ ਏਡਰੀਅਨ ਡਿਕਸ ਜਿਹੜੇ ਹੁਣ ਸਾਡੇ ਐਨਰਜੀ ਮਿਨਿਸਟਰ ਨੇ ਉਹਨਾਂ ਨੇ ਦਿੱਤੀ ਹੈ।
ਹਾਂ, ਤੇ ਵਾਸੂ ਜੀ ਹੁਣ ਕਈਆਂ ਦੇ ਮਨ 'ਚ ਨਾ ਸਵਾਲ ਇਹ ਵੀ ਆਉਂਦਾ ਕਿ ਜਿਹੜੇ ਪਾਣੀ ਦਾ ਵਹਾਅ ਜਿਹੜਾ ਪਾਣੀ ਇੱਕ ਵਾਰ ਅਮਰੀਕਾ ਦੇ ਵਿੱਚ ਐਂਟਰ ਹੋਈ ਗਿਆ ਉਹ ਤਾਂ ਫਿਰ ਉਹਨਾਂ ਦੇ ਇਖਤਿਆਰ ਦੇ ਵਿੱਚ ਹੀ ਆ। ਹੁਣ ਇਹ ਕੋਲੰਬੀਆ ਰਿਵਰ ਦਾ ਪਾਣੀ ਵਾਸ਼ਿੰਗਟਨ ਸਟੇਟ 'ਚ ਐਂਟਰ ਕਰਕੇ ਓਰੇਗਨ ਤੋਂ ਉੱਥੇ ਹੀ ਪੈਸੀਫਿਕ ਓਸ਼ਨ 'ਚ ਜਾਣਾ ਜਾਂ ਉੱਥੋਂ ਓਰੇਗਨ ਤੋਂ ਅੱਗੇ ਉਹਨੂੰ ਫਰਦਰ ਕੈਲੀਫੋਰਨੀਆ ਤੱਕ ਲੈ ਕੇ ਜਾਣਾ, ਇਹ ਤਾਂ ਗੱਲ ਸਾਰੀ ਅਮਰੀਕਾ ਦੇ ਇਖਤਿਆਰ 'ਚ ਆ। ਸੋ ਇਸ਼ੂ ਇਹ ਨਹੀਂ ਆ ਕਿ ਪਾਣੀ ਪੈਸੀਫਿਕ ਓਸ਼ਨ 'ਚ ਓਰੇਗਨ ਦੇ ਕੋਸਟ 'ਤੇ ਡਿੱਗੇਗਾ ਜਾਂ ਕੈਲੀਫੋਰਨੀਆ ਜਾਏਗਾ, ਇਸ਼ੂ ਹੈ ਅੱਗੇ ਆ ਸਾਰੇ ਪੈਸੇ ਦੇ ਲੈਣ ਦੇਣ ਦਾ। ਉਹ ਜਿਹੜੀ 100 to $300 million ਦੀ ਰੇਂਜ ਆ, ਉਹ ਰੇਂਜ ਵੀ ਆਫਕੋਰਸ ਇਸੇ ਕਰਕੇ ਹੈ ਕਿਉਂਕਿ ਬਿਜਲੀ ਦੀ ਪੈਦਾਵਾਰ ਕਿੰਨੀ ਹੋਈ ਇਹ ਪਾਣੀ ਦੇ ਵਹਾਅ ਦੇ ਉੱਪਰ ਡਿਪੈਂਡ ਕਰਦਾ, ਕਿਸੇ ਸਾਲ ਪਾਣੀ ਜ਼ਿਆਦਾ, ਕਿਸੇ ਸਾਲ ਪਾਣੀ ਘੱਟ, ਅਤੇ ਜਿੰਨੀ ਬਿਜਲੀ ਦੀ ਪੈਦਾਵਾਰ ਹੋਏਗੀ ਜੋ ਬਿਜਲੀ ਦੇ ਗੋਇੰਗ ਰੇਟਸ ਨੇ ਉਹਦੇ ਮੁਤਾਬਕ ਹੀ ਉਸ ਰੇਂਜ ਦੇ ਮੁਤਾਬਕ ਜਿਹੜੇ ਪੈਸੇ ਨੇ ਉਹ ਬੀ ਸੀ ਦੀ ਸਰਕਾਰ ਨੂੰ ਮਿਲਣੇ ਨੇ, ਕਿਉਂਕਿ ਲਾਈਕ ਯੂ ਮੈਨਸ਼ਨਡ ਕਿ ਜਿਹੜੇ ਪੈਸਿਆਂ ਦੀ ਪੈਸਿਆਂ ਦਾ ਲੈਣ ਦੇਣ ਆ ਉਹ ਐਕਸਟਰਾ ਪਾਵਰ ਜਨਰੇਸ਼ਨ ਜਿਹੜੀ ਬੀ ਸੀ ਵੱਲੋਂ ਕੀਤੇ ਗਏ ਪਾਣੀ ਦੀ ਮੈਨੇਜਮੈਂਟ ਆ ਉਹਦੇ ਕਰਕੇ ਅਮਰੀਕਾ ਜਿਹੜੀ ਜ਼ਿਆਦਾ ਬਿਜਲੀ ਪੈਦਾ ਹੋ ਰਹੀ ਆ ਉਹਦਾ ਹਿੱਸਾ ਬੀ ਸੀ ਨੂੰ ਮਿਲਣਾ ਹੈ। ਹੁਣ ਡੋਨਲਡ ਟਰੰਪ ਦੀ ਸ਼ਾਇਦ ਸੋਚ ਇਹ ਆ ਕਿ ਜਿਹੜਾ ਉਹ ਹਿੱਸਾ ਵੀ ਹੈਗਾ ਉਹ ਦੇਣ ਦੀ ਕੋਈ ਜ਼ਰੂਰਤ ਨਹੀਂ, ਜਾਂ ਫਿਰ ਇਸ ਕੋਲੰਬੀਆ ਰਿਵਰ ਟ੍ਰੀਟੀ ਨੂੰ ਵੀ ਡੋਨਲਡ ਟਰੰਪ ਕਿਸੇ ਇੱਕ ਬਾਰਗੇਨਿੰਗ ਚਿੱਪ ਵਜੋਂ ਕਿਸੇ ਹੋਰ ਚੀਜ਼ ਵਾਸਤੇ ਵਰਤਣਾ ਚਾਹੁੰਗੇ।
ਦੇਖੋ ਕਿ ਜਦੋਂ ਤਾਂ ਟ੍ਰੇਡ ਵਾਰ ਦੋ ਇਕੁਅਲ ਇਕੋਨਮੀਜ਼ ਇਕੁਅਲ ਸਾਈਜ਼ ਦੇ ਇਕੋਨਮੀਜ਼ ਦੇ ਵਿੱਚ ਹੋਵੇ ਫਿਰ ਤਾਂ ਜੇ ਬਾਰਗੇਨਿੰਗ ਚਿੱਪ ਹੈ ਉਹ ਕੈਨੇਡਾ ਦੇ ਕੋਲ ਹੈ, ਕੈਨੇਡਾ ਕਹੇ ਅਸੀਂ ਸਾਰਾ ਪਾਣੀ ਖੋਲ ਦੇਣਾ ਹੜ ਆ ਜਾਣੇ ਤੁਹਾਡੇ ਵਾਸ਼ਿੰਗਟਨ ਸਟੇਟ ਦੇ ਵਿੱਚ ਫਿਰ ਸੰਭਾਲ ਲਿਓ। ਬਾਰਗੇਨਿੰਗ ਚਿੱਪ ਤਾਂ ਅਸਲ ਦੇ ਵਿੱਚ ਸਾਡੇ ਕੋਲ ਆ, ਪਰ ਕਿਉਂਕਿ ਅਸੀਂ ਇੱਕ ਬਹੁਤ ਛੋਟੀ ਇਕੋਨਮੀ ਆ, ਅਸੀਂ ਵੀ ਆਰ ਆਲਰੇਡੀ ਐਟ ਅ ਵੀਕਰ ਫੁਟਿੰਗ ਇਨ ਫਰੰਟ ਆਫ US, ਇਹ ਬਾਰਗੇਨਿੰਗ ਚਿੱਪ ਬਣ ਗਿਆ ਅਮਰੀਕਾ ਦਾ। ਜੇ ਅਸੀਂ ਕਹਿੰਦੇ ਕਿ ਅਸੀਂ ਇੱਥੋਂ ਪਾਣੀ ਖੋਲ ਦੇਣਾ ਹੜ ਆ ਜਾਣੇ, ਉਹ ਅਸੀਂ ਮਾੜੀ ਜਿਹੀ ਇਲੈਕਟ੍ਰੀਸਿਟੀ ਦੇ ਉੱਤੇ 25% ਸਰਚਾਰਜ ਲਗਾਉਣ ਦੀ ਗੱਲ ਕੀਤੀ ਤੇ ਡੋਨਲਡ ਟਰੰਪ ਕਹਿੰਦੇ ਦੇਖੋ ਦੇ ਆਰ ਸਟੂਪਿੰਗ ਸੋ ਲੋ, ਇਨੋਸੈਂਟ ਅਮੈਰੀਕਨਸ ਨੂੰ ਇਹ ਪਰੇਸ਼ਾਨ ਕਰ ਰਹੇ ਨੇ, ਉਹਨਾਂ ਦੇ ਘਰ ਦੀ ਬਿਜਲੀ ਬੰਦ ਕਰ ਰਹੇ ਨੇ ਠੰਡ ਦੇ ਵਿੱਚ, ਤੇ ਇਧਰੋਂ ਜੇ ਅਸੀਂ ਪਾਣੀ ਖੋਲਣ ਦੀ ਗੱਲ ਕਰਤੀ ਫਿਰ ਤਾਂ ਡੋਨਲਡ ਟਰੰਪ ਨੇ ਸਾਨੂੰ ਕਹਿਣਾ ਵੀ ਇਹ ਇਨਹਿਊਮਨ ਨੇ ਜਾਂ ਜੋ ਵੀ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰਨਗੇ। ਸੋ ਕਿਉਂਕਿ ਅਸੀਂ ਇੱਕ ਵੀਕਰ ਨਹੀਂ ਚਾਹੋ ਸਮਾਲਰ ਸਾਈਜ਼ ਇਕੋਨਮੀ ਇਨ ਫਰੰਟ ਆਫ US, ਇਸ ਕਰਕੇ ਅਸੀਂ ਇੰਨੀ ਖੁੱਲ੍ਹ ਕੇ ਗੱਲ ਹੀ ਨਹੀਂ ਕਰ ਸਕਦੇ, ਵੀ ਕੈਨੋਟ ਈਵਨ ਥਿੰਕ ਅਬਾਊਟ ਯੂ ਨੋ ਸੇਇੰਗ ਸੱਚ ਥਿੰਗਸ ਕਿ ਅਸੀਂ ਪਾਣੀ ਇੱਥੋਂ ਖੋਲ ਦੇਣਾ। ਬਾਰਗੇਨਿੰਗ ਚਿੱਪ ਤਾਂ ਸਾਡੇ ਕੋਲ ਹੈ।
ਜਦੋਂ ਵਾਸੂ ਜੀ ਤੁਹਾਨੂੰ ਯਾਦ ਹੈ ਜਦੋਂ ਸੂਮਾ ਸਪਰੇਰੀ ਦੇ ਵਿੱਚ ਹੜ ਆਇਆ ਸੀ ਉਦੋਂ ਵੀ ਜਿਹੜੀ ਬਹੁਤ ਸਾਰੀ ਜਿਹੜਾ ਪਾਣੀ ਸੀਗਾ ਅਮਰੀਕਾ ਵਾਲੇ ਪਾਸਿਓਂ ਇੱਧਰ ਨੂੰ ਆਇਆ ਸੀ ਉਦੋਂ ਇਹ ਗੱਲ ਚੱਲੀ ਸੀ, ਉਹ ਮੈਂ ਰਿਵਰ ਦਾ ਨਾਮ ਮੇਰੇ ਹੁਣ ਇੱਕਦਮ ਜ਼ਿਹਨ 'ਚ ਨਹੀਂ ਆਉਂਦਾ ਪਿਆ, ਨੁਕਸੈਕ ਰਿਵਰ ਸੀ, ਉਸ ਰਿਵਰ ਦਾ ਪਾਣੀ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਜਦੋਂ ਦਾਖਲ ਹੋਇਆ ਉਹਨੇ ਸੂਮਾ ਸਪਰੇਰੀ ਛੱਡ ਲਿਆਂਦਾ ਸੀ ਤੇ ਉਦੋਂ ਗੱਲ ਇਹ ਹੋਈ ਸੀ ਵੀ ਜੇ ਅਮਰੀਕਾ ਵਾਲੇ ਉਸ ਪਾਣੀ ਨੂੰ ਕੰਟਰੋਲ ਕਰ ਲੈਂਦੇ ਤਾਂ ਸਾਡੇ ਇੱਥੇ ਇੰਨੀ ਤਬਾਹੀ ਨਹੀਂ ਸੀ ਮਚਣੀ। ਸੋ ਇੱਦਾਂ ਨਹੀਂ ਹੈ, ਇਹ ਜ਼ੀਰੋ ਸਮ ਗੇਮ ਇਸ ਹਿਸਾਬ ਦੀ ਨਹੀਂ ਆ ਵੀ ਅਮਰੀਕਾ ਵਾਲੇ ਕਹਿਣ ਤੁਹਾਨੂੰ ਉਦੋਂ ਪੈਸੇ ਦੇ ਦਿੱਤੇ ਸੀ ਐਂਡ ਯੂ ਆਰ ਰਾਈਟ, ਜੇ ਕੈਨੇਡਾ ਵਾਲੇ ਧਮਕੀ ਦੇ ਦੇਣ ਠੀਕ ਆ ਪਾਣੀ ਛੱਡ ਦਿੰਦੇ ਆ ਸਾਂਭੀ ਜਾਇਓ, ਕਿਉਂਕਿ ਇਹੀ ਚੀਜ਼ ਅਨਫੋਰਚੁਨੇਟਲੀ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕਾਂ ਨੇ ਹੰਢਾਈ ਆ, ਸੂਮਾ ਸਪਰੇਰੀ ਦੇ ਫਾਰਮਰਸ ਨੇ ਉਸ ਚੀਜ਼ ਨੂੰ ਹੰਢਾਇਆ ਜਦੋਂ ਹੜ ਆਏ ਸੀ 2021 ਦੇ ਵਿੱਚ। ਸੋ ਇਹ ਲੈਣ ਦੇਣ ਇਸ ਤਰ੍ਹਾਂ ਦਾ, ਇੱਕ ਦੂਜੇ ਦੀ ਸਪੋਰਟ ਉਹ ਚੱਲਦੀ ਰਹਿੰਦੀ ਆ, ਪਰ ਟਰੰਪ ਨੇ ਇਹ ਜਿਹੜੇ ਸਾਰੇ ਸਮੀਕਰਨ ਨੇ ਉਹ ਸਾਰੇ ਆ ਕੇ ਉਥਲ ਪੁਥਲ ਕਰ ਦਿੱਤੇ।
ਐਂਡ ਦਿਸ ਇੰਟਾਇਰ ਥਿੰਗ ਕੋਲੰਬੀਆ ਰਿਵਰ ਟ੍ਰੀਟੀ ਇਜ਼ ਯੈਟ ਅਨਦਰ ਐਗਜ਼ਾਮਪਲ ਆਫ ਆਵਰ ਇੰਟਰਡਿਪੈਂਡੈਂਸ।
ਹਾਂ,
ਅਸੀਂ ਗੱਲਾਂ ਕਰਦੇ ਹਾਂ ਕਿ ਸਾਡੀ ਸਪਲਾਈ ਚੇਨਸ ਬੜੀਆਂ ਇੰਟਰਟਵਾਈਨ ਨੇ, ਸੋ ਉਹ ਤਾਂ ਹੈਗੀਆਂ ਹੀ ਨੇ, ਸਿਰਫ ਇਕਨੋਮਿਕਸ ਹੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਾਡੀ ਜੀਓਗ੍ਰਾਫੀ ਆ ਉਹ ਵੀ ਸਾਡੀ ਇੰਟਰਟਵਾਈਂਡ ਆ।
ਬਿਲਕੁਲ ਵਾਸੂ ਜੀ, ਬਹੁਤ ਇੰਪੋਰਟੈਂਟ ਗੱਲ ਆ ਇਹ, ਤਾਂਹੀਓ ਤਾਂ ਅਸੀਂ ਜਿਹੜੀ ਅਕਸਰ ਗੱਲ ਕਰਦੇ ਹਾਂ ਤੁਸੀਂ ਹੋਰ ਸਾਰਾ ਕੁਝ ਬਦਲ ਲੈਂਦੇ ਹੋ, ਜਿਹੜੇ ਮੁਲਕ ਨੇ ਉਹ ਆਪਣਾ ਗੁਆਂਢੀ ਨਹੀਂ ਬਦਲ ਸਕਦੇ
ਹਾਂ,
ਕਿਉਂਕਿ ਉਹ ਤਾਂ ਜੀਓਗ੍ਰਾਫੀ ਨੇ ਤੁਹਾਨੂੰ ਨੇਬਰ ਬਣਾ ਦਿੱਤਾ ਅਤੇ ਬਣਾ ਦਿੱਤਾ, ਦੈਟਸ ਇਟ।
ਵਿਜੇ ਜੀ, ਅਮਰੀਕਾ ਦੀ ਜਿੰਨੀ ਵੀ ਹਾਈਡਰੋ ਇਲੈਕਟ੍ਰਿਸਿਟੀ ਆ 40% ਕੋਲੰਬੀਆ ਰਿਵਰ ਦੇ ਉੱਤੇ ਜਿਹੜੇ ਬੰਨ ਬਣੇ ਹੋਏ ਨੇ ਉਹਨਾਂ ਤੋਂ ਪੈਦਾ ਹੁੰਦੀ ਆ। BC ਦੀ ਤਕਰੀਬਨ 50% ਹਾਈਡਰੋ ਇਲੈਕਟ੍ਰਿਸਿਟੀ ਇਹਨਾਂ ਬੰਨਾਂ ਦੇ ਉੱਤੇ ਕੋਲੰਬੀਆ ਰਿਵਰ ਤੋਂ ਆਉਂਦੀ,
ਕਿਉਂਕਿ ਜਿਹੜੇ ਵੱਖੋ ਵੱਖਰੀਆਂ ਡਿਸਟ੍ਰੀਬਿਊਟਰੀਜ਼ ਨੇ ਉਹਨਾਂ ਦੇ ਉੱਪਰ ਕਈ ਦੇਰ ਇਜ਼ ਲਾਈਕ 60 ਡੈਮ ਨੇ ਜਿਹਨਾਂ ਦੇ ਵਿੱਚੋਂ ਕੁਝ BC 'ਚ ਨੇ ਤੇ ਕੁਝ ਉੱਧਰ ਅਮਰੀਕਾ ਵਾਲੇ ਪਾਸੇ ਨੇ। ਜਦੋਂ ਤੁਸੀਂ ਲਿਸਟ ਵੇਖਦੇ ਹੋ ਆਈ ਥਿੰਕ ਜ਼ਿਆਦਾ ਅਮਰੀਕਾ 'ਚ ਨੇ, ਦੇਰ ਆਰ ਮੋਰ ਆਫ ਦੋਜ਼ ਇਨ ਦਾ US ਦੈਨ ਦੇਰ ਆਰ ਇਨ BC।
ਸੋ ਜਿਹੜੇ ਸ਼ੁਰੂਆਤ ਦੇ ਵਿੱਚ ਜਿਹੜੀ ਟ੍ਰੀਟੀ ਹੋਈ ਸੀ ਜਿਹੜੇ 3 ਮੇਜਰ ਡੈਮਸ ਬਣਾਏ ਗਏ ਸੀ, ਸੋ ਉਹ ਸੀ ਮਾਈਕਾ, ਡੰਕਨ ਤੇ ਕਿਨਲੇ ਸਾਈਡ। ਇਹ ਕੈਨੇਡਾ ਦੇ ਵਾਲੇ ਪਾਸੇ ਅਮਰੀਕਾ ਨੇ ਫੰਡਿੰਗ ਦਿੱਤੀ ਸੀ ਤੇ ਇੱਥੇ ਸਾਡੇ ਜਿਹੜੇ ਮੇਨ 3 ਡੈਮ ਬਣਾਏ ਗਏ ਸੀ।
ਤੇ ਰੀਜ਼ਨ ਉਹੀ, ਅਮਰੀਕਾ ਦਾ ਉਹਦੇ 'ਚ ਇੰਟਰਸਟ ਇਹ ਸੀ ਕਿ ਇੱਥੇ ਜੇ ਡੈਮ ਬਣਨਗੇ ਪਾਣੀ ਦਾ ਫਲੋ ਰੁਕੇਗਾ, ਅਮਰੀਕਾ 'ਚ ਹੜ ਆਉਣ ਤੋਂ ਬਚਾ ਰਹੇਗਾ।
ਹਾਂਜੀ
ਜੀ,
ਸੋ ਇਹ ਬੜੀ ਇੱਕ ਕਰੂਸ਼ਲ ਰਿਵਰ ਹੈ, 7th ਲਾਰਜੈਸਟ ਰਿਵਰ ਅਮਰੀਕਾ ਦੇ ਵਿੱਚ ਹੈ ਸਾਈਜ਼ ਵਾਈਜ਼। ਜੇ ਦੇਖੀਏ 2000 ਕਿਲੋਮੀਟਰ ਲੰਬੀ ਰਿਵਰ ਆ, ਤੇ ਜੇ ਅਸੀਂ ਬੇਸਿਨਸ ਵਾਟਰਸ਼ੈਡ ਵਾਈਜ਼ ਦੇਖੀਏ ਤਾਂ 4th ਲਾਰਜੈਸਟ ਵਾਟਰਸ਼ੈਡ ਹੈ ਨਾਰਥ ਅਮਰੀਕਾ
ਦਾ। ਅੱਛਾ, ਇਹਦਾ ਸਾਡੇ ਸੂਬੇ ਦੇ ਨਾਂ ਦੇ ਨਾਲ ਵੀ ਇਸੇ ਰਿਵਰ ਦਾ ਲਿੰਕ ਆ, ਬ੍ਰਿਟਿਸ਼ ਕੋਲੰਬੀਆ ਦਾ ਨਾਮ ਸੂਬੇ ਦਾ ਕੋਲੰਬੀਆ ਰਿਵਰ ਕਰਕੇ ਹੀ ਆ, ਕਿ ਕੋਲੰਬੀਆ ਰਿਵਰ ਦਾ ਉਹ ਹਿੱਸਾ ਜਿਹੜਾ ਕਿ ਬ੍ਰਿਟਿਸ਼ ਕੰਟਰੋਲਡ ਨਾਰਥ ਅਮਰੀਕਨ ਟੈਰੀਟਰੀ ਦੇ ਵਿੱਚ ਵਿਆਹ ਕਰਦਾ ਸੀ ਉਸ ਇਲਾਕੇ ਦਾ ਨਾਂ ਬ੍ਰਿਟਿਸ਼ ਕੋਲੰਬੀਆ ਰੱਖ ਦਿੱਤਾ ਗਿਆ ਸੀ, ਜਿਹੜਾ ਫਿਰ 49th ਪੈਰਲਲ ਤੋਂ ਅੱਗੇ ਅਮਰੀਕਾ ਦੇ ਵਿੱਚ ਦਾਖਲ ਹੋ ਜਾਂਦੀ ਆ ਉਹ US ਆ। ਇਸੇ ਕਰਕੇ ਜਿਹੜਾ ਸਾਡਾ ਸੂਬਾ ਹੈ ਬ੍ਰਿਟਿਸ਼ ਕੋਲੰਬੀਆ ਦਾ ਨਾਮ ਕੋਲੰਬੀਆ ਕੋਲੰਬੀਆ ਰਿਵਰ ਦਾ ਅਤੇ ਬ੍ਰਿਟਿਸ਼ ਕਿ ਜਿਹੜਾ ਬ੍ਰਿਟਿਸ਼ ਦੇ ਕੰਟਰੋਲ ਅਧੀਨ ਸੀ ਇਸ ਕਰਕੇ ਨਾਮ ਸਾਡੇ ਸੂਬੇ ਦਾ ਬ੍ਰਿਟਿਸ਼ ਕੋਲੰਬੀਆ ਹੈ।
ਅਤੇ ਅਸੀਂ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਰਹਿੰਦੇ ਹਾਂ, ਸਾਨੂੰ ਲੱਗਦਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਵੱਡਾ ਸਰ ਫਰੇਜ਼ਰ ਦਰਿਆ ਹੀ ਹੈ, ਪਰ ਸਭ ਤੋਂ ਵੱਡਾ ਦਰਿਆ ਕੋਲੰਬੀਆ ਹੈ,
ਕੋਲੰਬੀਆ ਰਿਵਰ ਹੈ। ਦੈਟਸ ਰਾਈਟ, ਦੈਟਸ ਰਾਈਟ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ।
ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।
ਮਿਹਰਬਾਨੀ।